श्याम सिंह जस्सा सिंगे मुगल लियो मिलाए नजराना खाल से लियो ओ कुछ लाई तन खाए।
वाहिगुरु जी का खालसा वाहिगुरु जी की फतेह। परम सत्कार सम्मान योग गुरु का खास रूप गुरु खालसा साध संगत वड्डे भाग हन। दसां पातशाहियां दी आत्मक जागदी जोत जागत जोत जपै निसबासर एक बिना मन नैक ना आना है। पूर्ण प्रेम प्रतीत सजा ब्रत गोर मड़ी मठ भूल ना मनना। जागदी जोत श्री गुरु ग्रंथ साहिब सच्चे पातशाह जी दे पावन पवित्र चरणां विच संध्या वेले दे सजे हुए दीवाना विच नेता प्रति एकत्र हो के हाजरियां भर के गुरु पंथ का इतिहास गुरु खालसे पंथ का इतिहास ये साडे घर का इतिहास है जो आप जी बड़े प्यार ते सत्कार नाल सरवण कर रहे अपने बजुर्गों का इतिहास। सूबा जलंधर होया नासर अली खां। नासर अली जलंधर का सूबेदार थापिया गया अहमद शाह अब्दाली वालों। इथों का जिहड़ा पहला नवाब सी उहदा नां सी दीना बेग। दीना बेग नूं हरा के इथों कढ़ के नासर अली नूं इथों का काबज बना दिता। ते पापी नासर अली ने क्योंकि जलंधर दे नेड़े सतगुरु गुरु अर्जन देव साहब दा वसाया नगर है श्री करतारपुर साहब जिन्हों करतारपुर सोढ़ियां भी कहिंदे ने। इह इतिहासक पिंड है सतगुरां दा। इस पिंड दे उत्ते ने हमला बोलिया। इत्थे बाबे धीरमल दी अंश वंश विचों बाबा वडभाग सिंह जी सन उदों जो इस अस्थाना दी सेवा संभाल कर रहे सन गुरद्वारा थम साहब। इन्हें महाराज जी का जिहड़ा थम सी उहनूं भी अग ला के साड़िया ते नगर की बड़ी बेपत्ती कीती। बाबा वडभाग सिंह जी हार के उस वेले करतारपुर साहब छड़ के बाहर चले गए। उधर दीना बेग ने जदों अबदाली चला गया खालसे का बोलबाला सी जानदा सी कि पंथ विच बाबा वडभाग सिंह जी का सत्कार है क्योंकि बाबा वडभाग सिंह जी गुरु अंश विचों ने गुरु रामदास जी के अंश चों ने। उन्हें बाबा वडभाग सिंह नूं आके बेनती की कि तुसीं मेरी मदद करो जलंधर के उत्ते कब्जा करिए। नासर अली तां मर चुका सी उहदी जगह ते जलंधर का जिहड़ा नवाब सी वह शमश खान सी। उहदे ते हमला करन वास्ते बाबा वडभाग सिंह नूं इन्हें प्रेरिया ते बाबा जी ने खालसे पंथ नूं बेनती की कि पंथ मेरी मदद करे। सरदार जस्सा सिंह जी आलूवालिया सरदार जथेदार श्याम सिंह जी नारोके वाले जो मिसल करोड़ सिंघियां दे भी जथेदार सन ये आए हैं। उधरों जंग शुरू होया ते जंग दे दौरान सिंह इत्थे हाजर होए ने। सिंघां ने आख्या कि पहला दीना बेग लड़ लवे क्योंकि जे असी सीधा जाके लड़ के मुकाबला कीता ते इन्हें कहना है भी मैं आप अपनी फौज के बल नाल लड़ के राज प्राप्त किया पहला अपना जोर ला लवे जदों इहदा जोर लग हटेगा फिर खालसा हल्ला बोलेगा। तो इस प्रकार नाल इह विचारां हो रही ने। जलंधर का यह जंग है आओ मन विरतियां एकागर करके गुरु पंथ का यह पवित्र पावन इतिहास सरवण करिए। गुरु चरणा कमलों का ध्यान अपने हिरदिया च बसाउंदे होया आप दे जीवन ते रसना दे कल्याण निमित आखिए जी सतनाम श्री
वाहे गुरु साहिब जी।
सतनाम श्री
वाहे गुरु साहिब जी। दोहरा ਸ਼ਾਮ ਸਿੰਘ ਜੱਸਾ ਸਿੰਘੇ ਮੁਗਲ ਲਿਓ ਮਿਲਾਏ।
ਜਥੇਦਾਰ ਸ਼ਾਮ ਸਿੰਘ ਜੀ ਨਾਰੋਕੇ ਵਾਲੇ ਔਰ ਦੂਸਰੇ ਸਨ ਜਥੇਦਾਰ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆਂ। ਇਹ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਚੌਥੇ ਜਥੇਦਾਰ ਸਨ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀ। ਤੋ ਇਨ੍ਹਾਂ ਨੇ ਉਸ ਵੇਲੇ ਮੁਗਲਾਂ ਨੂੰ ਆਪਣੇ ਨਾਲ ਮਿਲਾ ਲਿਆ। ਜਦੋਂ ਮੁਗਲ ਇਨ੍ਹਾਂ ਦੀ ਸ਼ਰਨ ਚ ਆ ਕੇ ਇਨ੍ਹਾਂ ਨੂੰ ਬੇਨਤੀ ਕਰ ਰਹੇ ਸਨ ਕਿ ਸਾਡੀ ਮਦਦ ਕਰੋ, ਇਨ੍ਹਾਂ ਪਠਾਣਾ ਤੋਂ ਸਾਨੂੰ ਬਚਾਓ ਔਰ ਜਲੰਧਰ ਦਾ ਕਬਜ਼ਾ ਜਿਹੜਾ ਹੈ ਉਹ ਸਾਨੂੰ ਕਰਾਓ, ਤੋ ਪੰਥ ਨੇ ਇਨ੍ਹਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਆਪਣੇ ਨਾਲ ਮਿਲਾ ਲਿਆ।
ਨਜਰਾਨਾ ਖਾਲਸੇ ਲਿਓ ਉਹ ਕੁਛ ਲਾਈ ਤਨਖਾਏ।
ਇਨ੍ਹਾਂ ਮੁਗਲਾਂ ਕੋਲੋਂ ਖਾਲਸੇ ਨੇ ਨਜਰਾਨਾ ਵੀ ਲਿਆ। ਇਹ ਮੁਗਲ ਖਾਲਸੇ ਦੇ ਕੋਲ ਆਏ ਨਜਰਾਨਾ ਲੈ ਕੇ। ਖਾਲਸਾ ਜੀ, ਅਸੀਂ ਖਾਲਸੇ ਪੰਥ ਦੀ ਪਾਤਸ਼ਾਹੀ ਦਾ ਪ੍ਰਤੀਕ ਕਿ ਕਿਸੇ ਸਮੇਂ ਮੁਗਲ ਹਿੰਦੁਸਤਾਨ ਤੇ ਕਾਬਜ ਆਪਣੇ ਆਪ ਨੂੰ ਬਾਦਸ਼ਾਹ ਸਮਝਣ ਵਾਲੇ ਖਾਲਸੇ ਨੂੰ ਕੁਝ ਨਾ ਜਾਣਨ ਵਾਲੇ ਸਨ, ਅੱਜ ਖਾਲਸੇ ਦੇ ਚਰਨਾਂ ਵਿਚ ਆਏ ਨੇ ਨਜਰਾਨਾ ਲੈ ਕੇ। ਖਾਲਸੇ ਨੂੰ ਨਜਰਾਨਾ ਦੇ ਕੇ ਭੇਟ ਕਰਕੇ ਮਿਲੇ ਨੇ ਔਰ ਖਾਲਸੇ ਨੇ ਇਨ੍ਹਾਂ ਨੂੰ ਕੁਝ ਤਨਖਾਹਾਂ ਵੀ ਲਾਈਆਂ ਹਨ।
ਤਬ ਨਵਾਬ ਖਾਲਸੇ ਕਈ ਹਮ ਤੁਮ ਗੁਰ ਕੀ ਆਸ।
ਉਸ ਵੇਲੇ ਜਿਹੜਾ ਨਵਾਬ ਸੀ ਸੂਬਾ ਜਲੰਧਰ ਦੀਨਾ ਬੇਗ, ਇਹਨੇ ਖਾਲਸੇ ਨੂੰ ਬੇਨਤੀ ਕੀਤੀ, ਪੰਥ ਨੂੰ ਬੇਨਤੀ ਕੀਤੀ, ਕਹਿਣ ਲੱਗਾ ਖਾਲਸਾ ਜੀ, ਮੈਨੂੰ ਤੁਹਾਡੇ ਔਰ ਤੁਹਾਡੇ ਗੁਰੂ ਤੇ ਭਰੋਸਾ ਹੈ, ਤੁਹਾਡੇ ਤੇ ਔਰ ਤੁਹਾਡੇ ਗੁਰਦੇਵ ਤੇ ਮੈਨੂੰ ਆਸ ਹੈ।
ਸਵੇਰੇ ਮਾਰੋ ਕਾਬਲੀ ਹਮ ਤੁਮ ਕੰਮ ਹੋਏ ਰਾਸ।
ਸਵੇਰੇ ਤੁਸੀਂ ਹਮਲਾ ਕਰੋ ਤੇ ਹਮਲਾ ਕਰਕੇ ਇਸ ਕਾਬਲੀ ਨੂੰ ਮਾਰੋ ਔਰ ਜਲੰਧਰ ਦੇ ਉੱਤੇ ਕਬਜ਼ਾ ਕਰੋ ਤਾਂ ਜੋ ਤੁਹਾਡਾ ਤੇ ਮੇਰਾ ਇਹ ਕੰਮ ਰਾਸ ਹੋ ਸਕੇ, ਸਿੱਧ ਹੋ ਸਕੇ।
ਜੋ ਪਈ ਤਬੈ ਖਾਲਸੇ ਯੋਂ ਹੱਸ ਗਈ।
ਜਦੋਂ ਦੀਨਾ ਬੇਗ ਨੇ ਕਿਹਾ ਨਾ ਜੀ ਤੁਸੀਂ ਮੇਰੇ ਨਾਲ ਰਲੋ ਤੇ ਸਵੇਰੇ ਰਲ ਕੇ ਆਪਾਂ ਹਮਲਾ ਕਰਕੇ ਤੇ ਜਲੰਧਰ ਦੇ ਉੱਤੇ ਕਬਜ਼ਾ ਕਰੀਏ ਤੇ ਇਸ ਕਾਬਲੀ ਨੂੰ ਭਜਾਈਏ, ਇਹ ਸੁਣ ਕੇ ਖਾਲਸਾ ਹੱਸ ਪਿਆ। ਉਸ ਵੇਲੇ ਸਿੰਘ ਮੁਸਕਰਾ ਪਏ ਤੇ ਮੁਸਕਰਾ ਕੇ ਕਹਿਣ ਲੱਗੇ
ਹਮ ਤੁਮ ਰਲ ਮਿਲ ਲੜਨੋ ਨਹੀਂ।
ਸਿੰਘ ਕਹਿਣ ਲੱਗੇ, ਖਾਲਸਾ ਕਹਿਣ ਲੱਗਾ, ਕਹਿਣ ਲੱਗੇ ਦੀਨਾ ਬੇਗ, ਅਸੀਂ ਤੇਰੇ ਨਾਲ ਰਲ ਕੇ ਨਹੀਂ ਲੜ ਸਕਾਂਗੇ, ਤੇਰੇ ਨਾਲ ਰਲ ਕੇ ਮਿਲ ਕੇ ਅਸੀਂ ਲੜਾਈ ਨਹੀਂ ਕਰ ਸਕਾਂਗੇ।
ਜਬੈ ਖਾਲਸੇ ਉੱਠੇ ਤਰਵਾਰ।
ਜਦੋਂ ਖਾਲਸੇ ਦੀ ਤੇਗ ਉੱਠੇਗੀ, ਜਦੋਂ ਖਾਲਸੇ ਦੀ ਤਲਵਾਰ ਉੱਠੇਗੀ,
ਬਿਨ ਪਛਾਣ ਸਭ ਹੋਏ ਹੈ ਮਾਰ।
ਸਾਨੂੰ ਤਾਂ ਤੁਹਾਡੀ ਪਛਾਣ ਨਹੀਂ ਆਉਂਦੀ, ਇੱਕੋ ਜਿਹੇ ਲੱਗਦੇ ਹੋ, ਘੋਣ ਮੋਹਨ ਜੇ ਮੁੱਛਾਂ ਜੀਆਂ ਕੱਟੀਆਂ ਹੋਈਆਂ ਨੇ ਤੁਹਾਡੀਆਂ ਸਿਰਾਂ ਤੇ, ਇੱਕੋ ਜਿਹੀਆਂ ਪੱਗਾਂ ਬੰਨੀਆਂ ਹੁੰਦੀਆਂ ਤੁਹਾਡੇ। ਉਧਰੋਂ ਜਿਹੜੇ ਮੁਸਲਮਾਨ ਨੇ ਜਿਨ੍ਹਾਂ ਨਾਲ ਲੜਨਾ ਉਹ ਵੀ ਤੁਹਾਡੇ ਵਰਗੇ ਸ਼ਕਲਾਂ ਦੇ ਨੇ, ਇਸ ਕਰਕੇ ਜਦੋਂ ਸਾਡੀ ਤੇਗ ਚੱਲਣੀ ਹੈ ਤੇ ਸਾਨੂੰ ਕਿਹੜਾ ਪਛਾਣ ਹੋਣੀ ਹੈ ਵੀ ਇਹਦੇ ਵਿੱਚ ਤੁਹਾਡੀ ਫੌਜ ਕਿਹੜੀ ਹੈ ਤੇ ਦੁਸ਼ਮਣਾਂ ਦੀ ਫੌਜ ਕਿਹੜੀ ਹੈ, ਸਾਨੂੰ ਤਾਂ ਤੁਸੀਂ ਵੀ ਉਹੋ ਜਿਹੇ ਲੱਗੋਗੇ। ਤੇ ਜਦੋਂ ਖਾਲਸੇ ਦੀ ਤੇਗ ਚੱਲਣੀ ਫਿਰ ਨਾਲ ਤੁਸੀਂ ਵੀ ਵੱਢੇ ਜਾਓਗੇ, ਵਿੱਚ ਤੁਸੀਂ ਵੀ ਕੱਟੇ ਜਾਓਗੇ।
ਤਬ ਨਵਾਬ ਨੇ ਅਸ ਠਹਿਰਾਈ।
ਸਾਨੂੰ ਤੁਹਾਡੀ ਪਹਿਚਾਣ ਹੀ ਨਹੀਂ ਹੋਣੀ, ਇੱਕੋ ਜੇ ਲੱਗੋਗੇ, ਜਦੋਂ ਸਾਰੇ ਤੇ ਪਹਿਚਾਣ ਨਾ ਹੋਵੇਗੀ ਤੇ ਕਿਵੇਂ ਲੜਾਂਗੇ। ਇਹ ਸੁਣ ਕੇ ਉਸ ਵੇਲੇ ਨਵਾਬ ਨੇ ਇਹ ਵਿਚਾਰ ਕੀਤੀ ਤੇ ਇਹ ਵਿਚਾਰ ਕਰਕੇ ਨਿਰਣਾ ਕੀਤਾ
ਹਮਰੀ ਫੌਜ ਸਿਰ ਟੰਗੇ ਹਰੇ ਆਈ।
ਕਹਿਣ ਲੱਗਾ ਜੀ ਇਹਦਾ ਬੰਦੋਬਸਤ ਮੈਂ ਕਰ ਲੈਣਾ, ਜਿਹੜੀ ਮੇਰੀ ਫੌਜ ਹੈ ਉਹ ਸਾਰੀ ਫੌਜ ਆਪਣੇ ਸਿਰ ਤੇ ਹਰਿਆਵਲ ਟੰਗ ਲਵੇਗੀ, ਹਰੇ ਰੰਗ ਦੇ ਜਿਹੜੇ ਬੂਟੇ ਨੇ ਉਹ ਆਪਣੀਆਂ ਪੱਗਾਂ ਦੇ ਵਿੱਚ ਲਾ ਲੈਣਗੇ, ਜਿਨ੍ਹਾਂ ਤੋਂ ਪਹਿਚਾਣ ਹੋ ਜਾਏਗੀ ਕਿ ਇਹ ਮੇਰੀ ਫੌਜ ਹੈ। ਜਿਨ੍ਹਾਂ ਦੇ ਸਿਰ ਤੇ ਹਰਿਆਵਲ ਨਾ ਟੰਗੀ ਹੋਵੇਗੀ ਉਹ ਸਮਝ ਆ ਜਾਣਗੇ ਕਿ ਵੈਰੀਆਂ ਦੀ ਫੌਜ ਹੈ।
ਤਬੇ ਖਾਲਸੇ ਲਈ ਸੁਮਾਨ।
ਇਹ ਗੱਲ ਖਾਲਸੇ ਨੇ ਪ੍ਰਵਾਨ ਕਰ ਲਈ, ਕਹਿੰਦੇ ਚਲੋ ਇਹਦੇ ਨਾਲ ਪਹਿਚਾਣ ਤਾਂ ਹੋ ਜਾਏਗੀ ਕਿ ਤੁਸੀਂ ਸਾਡੇ ਨਾਲ ਹੋ, ਨਹੀਂ ਤਾਂ ਤੁਹਾਨੂੰ ਵੀ ਉਹਨਾਂ ਵਰਗਾ ਸਮਝ ਕੇ ਅਸੀਂ ਵਿੱਚੀ ਝਲਕਾ ਦੇਣਾ ਸੀ, ਇਸ ਪਹਿਚਾਣ ਨਹੀਂ ਸੀ ਹੋਣੀ, ਤੁਸੀਂ ਕਹਿੰਦੇ ਰਹਿ ਜਾਣਾ ਸੀ ਵੀ ਸਾਨੂੰ ਨਾ ਮਾਰੋ, ਹੁਣ ਸਾਨੂੰ ਨਹੀਂ ਸੀ ਪਤਾ ਲੱਗਣਾ ਵੀ ਤੁਸੀਂ ਕਿਹਦੇ ਨਾਲ ਹੋ। ਇਸ ਕਰਕੇ ਹੁਣ ਆਹ ਜਿਹੜਾ ਤੁਸੀਂ ਵਿਚਾਰ ਕੀਤੀ ਹੈ ਕਿ ਹਰਿਆਵਲ ਟੰਗਣ ਦੀ, ਇਹ ਬਿਲਕੁਲ ਦੁਰਸਤ ਹੈ।
ਹਮ ਛਾਡੇ ਯੋ ਤੁਮੇ ਪਹਿਚਾਨ।
ਜੇ ਤੁਹਾਡੇ ਸਿਰ ਤੇ ਕੋਈ ਹਰੇ ਰੰਗ ਦੇ ਸਿੱਟੇ ਲੱਗੇ ਹੋਣਗੇ ਹਰੇ ਰੰਗ ਦੇ ਬੂਟੇ ਲੱਗੇ ਹੋਣਗੇ, ਪੱਤੇ ਲਾਏ ਹੋਣਗੇ ਆਪਣੀਆਂ ਪੱਗਾਂ ਦੇ ਵਿੱਚ, ਸਿਰਾਂ ਦੇ ਵਿੱਚ, ਤੇ ਤੁਹਾਡੀ ਸਾਨੂੰ ਪਹਿਚਾਣ ਹੋ ਜਾਏਗੀ ਔਰ ਅਸੀਂ ਤੁਹਾਨੂੰ ਮਾਰਨ ਤੋਂ ਬਚਾ ਲਵਾਂਗੇ, ਭਾਵ ਛੱਡ ਦੇਵਾਂਗੇ।
ਦੋਹਰਾ ਸੋ ਕੀਨੋ ਪ੍ਰਾਤੇ ਉੱਠ ਸਿਰ ਪਰ ਕਣਕ ਟੰਗਾਏ।
ਅਗਲੇ ਦਿਨ ਸਵੇਰੇ ਸਵੇਰੇ ਉੱਠੇ ਇਹਨਾਂ ਨੇ ਲਾਗੇ, ਉਹਨਾਂ ਦਿਨਾਂ ਦੇ ਵਿੱਚ ਕਣਕ ਦੀ ਫਸਲ ਸੀ ਤੇ ਕਣਕ ਦੀ ਫਸਲ ਦੇ ਵਿੱਚੋਂ ਜਾ ਕੇ ਕੁਝ ਬੂਟੇ ਕੱਟੇ ਹਨ।
ਡੇਰਾ ਕੀਨੋ ਕੂਚ ਤਬ ਗਈ ਲੜਾਈ ਪਾਏ।
ਕਣਕ ਦੇ ਸਿੱਟੇ ਸੀ ਨਾ, ਉਹ ਸਿੱਟੇ ਕੱਟ ਕੇ ਨਾ ਸਾਰਿਆਂ ਨੇ ਇੱਕ ਇੱਕ ਜਿੰਨੇ ਵੀ ਤੁਰਕਾਂ ਦੇ ਸਿਪਾਹੀ ਸਰ ਆਪਣੀਆਂ ਪੱਗਾਂ ਦੇ ਵਿੱਚ ਲਾ ਲਏ, ਜਿਨ੍ਹਾਂ ਤੋਂ ਪਹਿਚਾਣ ਹੋਣ ਲੱਗ ਪਈ ਕਿ ਇਹ ਜਿਹੜੀ ਫੌਜ ਹੈ ਇਹ ਦੀਨਾ ਬੇਗ ਦੇ ਨਾਲ ਹੈ ਔਰ ਇਹਨਾਂ ਦੀ ਅਸੀਂ ਮਦਦ ਕਰਨੀ ਹੈ। ਇੱਦਾਂ ਉਹਨਾਂ ਸਾਰਿਆਂ ਦੀ ਵੱਖਰੀ ਪਹਿਚਾਣ ਬਣਾ ਦਿੱਤੀ ਔਰ ਖਾਲਸੇ ਨੇ ਇਹਨਾਂ ਦੇ ਨਾਲ ਰਲ ਕੇ ਜਲੰਧਰ ਤੇ ਹਮਲਾ ਬੋਲਿਆ ਹੈ।
ਜੋ ਪਈ ਉਨ ਆਗੇ ਯੋ ਜੁਗਤ ਬਣਾਈ।
ਉਹਨਾਂ ਨੇ ਵੀ ਅੱਗੋਂ ਤੁਰਕਾਂ ਨੇ ਜੁਗਤ ਬਣਾਈ ਹੋਈ ਹੈ ਲੜਨ ਦੀ, ਸੂਬੇ ਜਲੰਧਰ ਨੇ ਵੀ ਪੂਰੀ ਉਸ ਵੇਲੇ ਆਪਣੀ ਵਿਉਂਤਬੰਦੀ ਕੀਤੀ ਹੋਈ ਹੈ।
ਮੋਹਰੇ ਮੋਰ ਚੋ ਬੰਦੇ ਉਹ ਆਈ।
ਉਹਨਾਂ ਨੇ ਵੀ ਅੱਗੇ ਮੂਹਰੇ ਆ ਕੇ ਮੋਰਚਾ ਬੰਨ ਲਿਆ ਮੁਕਾਬਲਾ ਕਰਨ ਵਾਸਤੇ।
ਤੋਪਖਾਨੇ ਕੀ ਉਹ ਆਗੇ ਜੋਰ।
ਉਹਨਾਂ ਨੇ ਆਪਣਾ ਤੋਪਖਾਨਾ ਮੂਹਰੇ ਕਰ ਦਿੱਤਾ, ਜੋੜ ਕੇ ਅੱਗੇ ਤੋਪਾਂ ਦੇ ਗੋਲੇ ਮਰਾਣੇ ਸ਼ੁਰੂ ਕਰ ਦਿੱਤੇ।
ਕਈ ਤਰਫ ਕੀ ਜੰਬੂਰਨ ਕੋਰ।
ਅਨੇਕਾਂ ਜਿਹੜੇ ਛੋਟੀਆਂ ਤੋਪਾਂ ਸਨ ਉਹਨਾਂ ਦੇ ਗੋਲੇ ਵੀ ਦਾਗੇ ਹਨ।
ਮਦ ਸੋ ਫੌਜ ਅਸਵਾਰੀ ਰਹੀ।
ਔਰ ਜਿਹੜੀ ਫੌਜ ਸਵਾਰ ਫੌਜ ਸੀ ਉਹ ਪਿਛਲੇ ਪਾਸੇ ਰਹੀ ਹੈ।
ਇਸ ਬਿਦਲ ਲੜਾਈ ਕੀਨੀ ਸਹੀ।
ਇਸ ਤਰ੍ਹਾਂ ਖਾਲਸਾ ਜੀ ਲੜਾਈ ਹੋਣ ਲੱਗੀ ਹੈ, ਇਧਰੋਂ ਦੀਨਾ ਬੇਗ ਦੇ ਕੋਲ ਵੀ ਕੁਝ ਤੋਪਾਂ ਸਨ ਰਹਿ ਕਲੇ ਸਨ, ਇਹਨੇ ਵੀ ਅੱਗੇ ਕੀਤੇ ਹਨ।
ਉੱਤੇ ਨਵਾਬ ਵੀ ਫੌਜ ਚੜਾਈ।
ਇਧਰੋਂ ਨਵਾਬ ਨੇ ਵੀ ਆਪਣੀ ਫੌਜ ਜਿਹੜੀ ਹੈ ਦੀਨਾ ਬੇਗ ਨੇ ਚੜਾਈ ਹੈ, ਉਧਰੋਂ ਸੂਬਾ ਜਲੰਧਰ ਜੋ ਪਹਿਲਾਂ ਉੱਥੇ ਕਾਬਜ ਹੈ ਉਹਨੇ ਵੀ ਆਪਣੀ ਫੌਜ ਲੜਨ ਵਾਸਤੇ ਮੂਹਰੇ ਕੱਤੀ ਹੈ।
ਕਿਲ ਜਨ ਦੀਨੀ ਸੋ ਹਟਾਈ।
ਇੱਕ ਵਾਰ ਜਦੋਂ ਦੀਨਾ ਬੇਗ ਨੇ ਆਪਣੀ ਫੌਜ ਲੈ ਕੇ ਹਮਲਾ ਬੋਲਿਆ, ਉਹ ਅੱਗੇ ਗਿਲਜੇ ਸਨ, ਇਹ ਸਾਰੇ ਗਿਲਜੇ ਜ਼ਿਆਦਾਤਰ ਅਬਦਾਲੀ ਦੇ ਨਾਲ ਆਏ ਹੋਏ ਸਨ ਜਿਹੜੇ ਇੱਥੇ ਜਲੰਧਰ ਵਿੱਚ ਕਾਬਜ ਸਨ। ਤੋ ਉਹਨਾਂ ਗਿਲਜਿਆਂ ਨੇ ਇੱਕ ਵਾਰ ਇਹਨਾਂ ਮੁਗਲਾਂ ਦੀ ਜਿਹੜੀ ਫੌਜ ਸੀ ਦੀਨਾ ਬੇਗ ਦੇ ਜਿਹੜੇ ਸਿਪਾਹੀ ਸਨ ਉਹਨਾਂ ਨੂੰ ਮਾਰ ਕੇ ਇੱਕ ਵਾਰੀ ਹਟਾ ਦਿੱਤਾ।
ਨਵਾਬ ਸਿੰਘਨ ਪੈ ਮਨੁੱਖ ਦੌੜਾਵੇ।
ਹੁਣ ਨਵਾਬ ਦੀਨਾ ਬੇਗ ਨੇ ਵੇਖਿਆ ਕਿ ਮੇਰੀ ਫੌਜ ਹਾਰਨ ਲੱਗ ਪਈ ਹੈ ਲੜਾਈ ਦੇ ਵਿੱਚ, ਇਹਨੇ ਫਿਰ ਸਿੰਘਾਂ ਦੇ ਕੋਲ ਆਪਣਾ ਘੋੜ ਸਵਾਰ ਭੇਜਿਆ ਕਿ ਜਾ ਕੇ ਖਾਲਸੇ ਨੂੰ ਕਹੋ ਕਿ ਆਣ ਕੇ ਮੇਰੀ ਮਦਦ ਕਰਨ।
ਸਿੰਘ ਸੁਲੜਨੇ ਥੋੜੇ ਆਵੇ।
ਕਿਉਂਕਿ ਸਿੰਘ ਆ ਤਾਂ ਰਹੇ ਸਨ, ਸਾਰੇ ਨਹੀਂ ਸੀ ਆ ਰਹੇ, ਇੱਕਾ ਦੁੱਕਾ ਵਿੱਚ ਸਿੰਘ ਆਉਂਦੇ ਸਨ। ਦੀਨਾ ਬੇਗ ਕਹਿੰਦਾ ਕਿ ਸਾਰੇ ਸਿੰਘ ਚੜ ਕੇ ਆਉਣ ਮੇਰੀ ਮਦਦ ਕਰਨ।
ਨਵਾਬ ਫੌਜ ਉਨ ਦਈ ਚਲਾਈ।
ਕਿਉਂਕਿ ਉਧਰੋਂ ਜਿਹੜੀ ਨਵਾਬ ਦੀ ਫੌਜ ਹੈ ਉਹਨੇ ਮੇਰੀ ਫੌਜ ਨੂੰ ਚਲਾ ਦਿੱਤਾ ਹੈ।
ਤੋ ਪੰਜਮੂਰਨ ਬਹੁਤੀ ਕਾਈ।
ਉਹਨਾਂ ਨੇ ਬਹੁਤ ਸਾਰੀਆਂ ਤੋਪਾਂ ਤੇ ਜਮੂਰਾਂ ਦੇ ਨਾਲ ਗੋਲੇ ਦਾਗੇ ਹਨ।
ਨਵਾਬ ਫੌਜ ਤਬ ਫੀਕੀ ਪਈ।
ਨਵਾਬ ਦੀਨਾ ਬੇਗ ਦੀ ਜਿਹੜੀ ਫੌਜ ਸੀ ਇੱਕ ਵਾਰੀ ਫਿੱਕੀ ਪੈ ਗਈ, ਉਹਨਾਂ ਦੇ ਪੈਰ ਹਲ ਗਏ।
ਨਵਾਬ ਦਿਲੇ ਬਹੁ ਚਿੰਤਾ ਠਈ।
ਹੁਣ ਦੀਨਾ ਬੇਗ ਦੇ ਮਨ ਚ ਬੜੀ ਚਿੰਤਾ, ਬੜਾ ਭਾਰੀ ਫਿਕਰ ਹੋਣ ਲੱਗਾ ਕਿ ਮੇਰੀ ਫੌਜ ਤਾਂ ਹਾਰਨ ਲੱਗ ਪਈ ਹੈ।
ਤਬ ਨਵਾਬ ਨੇ ਕੱਲੋ ਅਸਵਾਰ
ਵਕਤ ਨੇ ਆਪਣਾ ਘੋੜ ਸਵਾਰ ਖਾਲਸੇ ਦੇ ਕੋਲ ਭੇਜਿਆ।
ਖਾਲਸੋ ਨੇ ਆਇਓ ਹਮ ਲਏ ਮਾਰ।
ਕਹਿਣ ਲੱਗਾ ਖਾਲਸਾ ਜੀ ਤੁਸੀਂ ਹਾਲੇ ਤੱਕ ਨਹੀਂ ਆਏ ਮੇਰੀ ਮਦਦ ਵਾਸਤੇ, ਮੈਨੂੰ ਤਾਂ ਜਿਹੜੇ ਪਠਾਨ ਨੇ ਮਾਰ ਕੇ ਮੁਕਾ ਦੇਣ ਲੱਗੇ ਨੇ ਗਿਲਜੇ, ਇਹ ਤਾਂ ਮੇਰੀ ਫੌਜ ਨੂੰ ਮੁਕਾ ਦੇਣ ਲੱਗੇ ਨੇ। ਖਾਲਸਾ ਜੀ ਆ ਕੇ ਮੇਰੀ ਮਦਦ ਕਰੋ, ਸਹਾਇਤਾ ਕਰੋ।
ਦੋਹਰਾ ਤਬੈ ਖਾਲਸੇ ਯੋ ਕਹੇ ਹਮ ਲੜੇ ਸੋ ਵਕਤੇ ਔਰ।
ਉਸ ਵਕਤ ਖਾਲਸੇ ਨੇ ਜਵਾਬ ਦਿੱਤਾ, ਜਿਹੜਾ ਇਹਦਾ ਬੰਦਾ ਆਇਆ ਨਾ ਦੀਨਾ ਬੇਗ ਦਾ ਖਾਲਸੇ ਨੂੰ ਕਹਿਣ ਲਈ ਕਿ ਆ ਕੇ ਮਦਦ ਕਰੋ ਜੀ, ਦੀਨਾ ਬੇਗ ਦੀ ਬਗਲ ਆਪ ਜੀ ਨੂੰ ਬੁਲਾ ਰਿਹਾ। ਤੋ ਖਾਲਸੇ ਨੇ ਉਸ ਵੇਲੇ ਜਵਾਬ ਦਿੱਤਾ, ਕਹਿਣ ਲੱਗੇ ਹਾਲੇ ਸਾਡੇ ਲੜਨ ਦਾ ਸਮਾਂ ਨਹੀਂ ਹੋਇਆ। ਕਿਉਂਕਿ ਖਾਲਸਾ ਜਾਣਦਾ ਸੀ ਕਿ ਸਾਡਾ ਲੜਨ ਦਾ ਸਮਾਂ ਉਦੋਂ ਹੋਣਾ ਜਦੋਂ ਇਹਨਾਂ ਦੇ ਪੈਰ ਪੂਰੇ ਹਲ ਜਾਣਗੇ ਦੀਨਾ ਬੇਗ ਦੇ, ਤੇ ਗਿਲਜੇ ਪੂਰੇ ਅੱਗੇ ਵੱਧ ਆਉਣਗੇ, ਵੇਖਣਗੇ ਵੀ ਸਾਨੂੰ ਰੋਕਣ ਵਾਲਾ ਕੋਈ ਨਹੀਂ, ਫਿਰ ਅਸੀਂ ਉਹਨਾਂ ਦੇ ਸਾਹਮਣੇ ਜਾ ਕੇ ਮੂਹਰੇ ਜਾ ਕੇ ਛਾਤੀਆਂ ਡਾਹ ਕੇ ਖਲੋ ਜਾਣਾ ਵੀ ਅਸੀਂ ਖਲੋਤੇ ਹਾਂ। اس کر کے خالصے نے حالے ٹال مٹولا کیتا. سردار جسا سنگھ جی، شام سنگھ جی، ہور جنے سنگھ سن، انہاں آکھیا حالے ساڈے لڑن دا سماں نہیں ہویا.
سکھا پی کا بے پھرے پھر کریں سچیتے تور.
لگے حالے تا سنگھ شردائیاں دے رگڑے لا رہے نے، شردائیاں چھگا گے پہلا تے پھر کعبے جاواں گے. کعبے جان دا مطلب ہوندا بھی سنگھ جدوں کھیڈے محلے جاندے نے، میدان کھیڈن جاندے نے، انہوں کعبے جانا کہہ دیندے نے. گڑھ توڑ جانا ہووے، پیشاب کرن جانا ہووے، انہوں بھی کہہ دیندے بھی کعبے جانا ہے. تو سنگھ کہہ دے بھی اسی پہلا شردائیاں چھکاں گے پھر کعبے جاواں گے، تے تیار بر تیار ہون تو بعد پھر اسی آواں گے، حملہ کراں گے، انہاں دا اگا روکاں گے.
خالصو پگڑو جب بندے او بانی کرے اچار.
ہلے سنگھ دمالے چڑھا رہے نے، کنگا کر رہے نے. سنگھ پہلا دمالے چڑھا لیے، کنگے کر لیے کیساں دے وچ، تے تیار بر تیار ہو جائیے. بانی پڑھ رہے نے ہالے سنگھ، تے دمالے بند رہے ہن.
ہم پہ ہم گڑ آکھڑے ہوئے فتح جے کار.
جدوں اسی دمالے چڑھاواں گے کنگے کر کے، تے پھر بانی پڑھا گے، دمالے دا شبد پڑھا گے، تے دمالے دا شبد پڑھ کے تے پھر جدو اسی تیار بر تیار ہوواں گے نا، ادو ستگرو جی ساڈے سر تے آن کے کھلو جاندے نے. ادو اسی جدو جنگ دے میدان چ جاندے ہاں، اس وقت پھر ساڈے سامنے کوئی دشمن کھلو نہیں سکتا. ستگرو کل کی دھر جی ساڈی راکھی کردے ہوندے نے. کہندے ہالے ساڈا سماں نہیں، ہالے تاں سچیتے جانا، آ دیگاں دے رگڑے لگ رہے نے، شہیدی دیگاں تیار ہو رہیاں نے، اے چھک لئیے شردائیاں، دمالے چڑھا لئیے. تے دمالے چڑھان تو بعد تے پھر اسی حملہ بولاں گے، پھر ستگرو جی ساڈے نال ہون گے.
چوپئی اتنے میں سنگ پے سو تیار.
خالسا جی یہ ودھان سی خالسے دی فوج دا، کہ جدوں بھی سنگھ حملہ کردے سی پہلا کنگا کیساں وچ کردے سن. ہن وی یہ مریادا ہے کہ جدوں گھروں تسی کسی بھی مہم تے جانا، کیساں وچ کنگا پھیریا ہونا چاہیے. دسویں پاتشاہ دے سمے دا ایک پرسنگ اتہاس وچ آندا ہے. مہاراج جی ایک دن شکار تے چڑھے، سارا دن پھردے رہے، شکار نہیں ملیا. مہاراج جی نے ویکھیا بھی شکار کیوں نہیں ملیا، اج گل کی ہے؟ سنگھاں نوں پوچھیا، ہاں بھی سنگھو یہ دسو کہڑے سنگھ نے کنگا نہیں کیتا. وچوں ایک سنگھ بولیا، کہن لگا مہاراج میں کنگا نہیں کیتا، اج سویرے کالی کالی نال تہاڈے نال چل کے آ گیا تے دمالا اسی طرح بنیا بنایا نال آ گیا. مہاراج جی کہندے بھی ہنے بہ کے کنگا کر. وہ اتھے بیٹھ کے کنگا کیتا، کیساں وچ پھر دوبارہ چڑھے تے اسی وقت شکار مل گیا. کلگیتر پادشاہ نے بچن کیتا کہ سنگھ جدوں بھی کسی مہم تے چڑھے، کنگا کیساں وچ پھیر کے تیار بر تیار ہو کے دستار چڑھا کے سیس تے دمالا چڑھا کے پھر اس مہم تے جاوے، وہ مہم سار ہو جاندی ہے. یہ مطلب سائنس دے طور تے بھی ویکھیے تے بہت زیادہ اثردار ہوندا ہے. جدو کیساں وچ کنگا پھیریا ہوئے گا، دستار سر تے بن کے جاؤ گے، تے آپے سرتا برتا جڑا وہ چڑھدی کلا وچ ہوندا ہے. سرتی برتی ایکاگر ہو جاندی، اکھاں کھل جاندیاں. جدو کیساں وچ کنگا پھیریا ہوئے، سستی لتھ جاندی ہے، دردر لتھ جاندا کنگا پھیر دے کیساں وچ. اے کنگے وچ ویکھو مہاراج جی نے ایہو جی کلا، لکڑ دا کنگا ستگرو نے سانوں دتا ہے. اج کل کئی سنگھ پلاسٹک دیاں کنگیاں تے کنگے وی برتن لگ پئے نے جو یوگ نہیں ہے. سنگھ نے جڑا کنگا ورتنا وہ لکڑی دا کنگا ورتنا ہے. کیوں؟ لکڑی دے کنگے نو جدو تسی کیساں وچ پھیر دو، لکڑی دے نال کیساں دے وچ جدو چمڑی نو کنگا لگدا ہے، ایک پرکار دا کرنٹ پیدا ہوندا ہے شریر دے وچ، او دے نال شریر وچ ارجا جاگدی، شکتی جاگدی. اس کر کے سنگھ کہہ دے اسی تے کنگے پہلا کراں گے، دمالے چڑھاواں گے تے پھر ستگرو جی ساڈے سر تے سوار ہوندے نے. جدو اسی دمالے چڑھا کے پڑھدے ہاں تے مینوں شبد من دے وچوں سرتی وچوں وسر رہا ہے. جو سنگھ دمالے دا شبد پڑھدے ہن تو او دمالے دا شبد پھر جویں میرا گربل اوچ دمالڑا، سری گرو گرنتھ صاحب دا بچن ہے، گربل اوچ دمالڑا ہو گسائی دا پہلوانڑا، میرا گربل اوچ دمالڑا سب ہوئی چھنج کٹھیا. اے شبد پرانے سنگھ جدو دمالا چڑھاندے سن نا، تے دمالا چڑھان تو بعد پھر اے شبد پڑھدے سن. زیادہ جڑے مہاکال سنگھ ہوندے نے، مہاکال سنگھ انہوں کہندے نے جنہاں نے اپنے کیساں دے وچوں دمالے دے وچوں پھرلا کڈیا ہوندا ہے، ਉਹ ਫਰਲੇ ਦਾ ਕੀ ਮਤਲਬ ਹੁੰਦਾ? ਨਿਹੰਗ ਸਿੰਘਾਂ ਦੇ ਕੇਸਾਂ ਦੇ ਵਿੱਚੋਂ ਦੁਬਾਲੇ ਚ ਜਿਹੜਾ ਫਰਲਾ ਹੁੰਦਾ ਹੈ, ਇਹ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸਿੰਘਾਂ ਨੂੰ ਚਮਕੌਰ ਦੇ ਜੰਗ ਦੇ ਵਿੱਚ, ਜਦੋਂ ਚਮਕੌਰ ਦੀ ਗੜੀ ਦਾ ਜੰਗ ਹੋ ਰਿਹਾ ਸੀ, ਉਦੋਂ ਮਹਾਰਾਜ ਜੀ ਨੇ ਫਰਲਾ ਦਿੱਤਾ ਸੀ, ਕਿਉਂਕਿ ਜਿਹੜਾ ਨਿਸ਼ਾਨ ਸਾਹਿਬ ਸੀ ਉਹ ਨਿਸ਼ਾਨ ਟੁੱਟ ਗਿਆ। ਸਿੰਘਾਂ ਨੇ ਆਖਿਆ ਨਿਸ਼ਾਨ ਮਹਾਰਾਜ ਜੀ ਸਲਾਮੀ ਦੇ ਗਿਆ। ਪਾਤਸ਼ਾਹ ਕਹਿੰਦੇ ਇਹੋ ਜਿਹਾ ਨਿਸ਼ਾਨ ਦੇਵਾਂਗੇ ਕਿ ਜਦੋਂ ਤੱਕ ਸਿੰਘ ਜਿਉਂਦਾ ਰਹੇਗਾ ਉਹਦੇ ਸਿਰ ਤੇ ਉਹ ਨਿਸ਼ਾਨ ਝੂਲਦਾ ਰਹੇਗਾ। ਉਹ ਫਿਰ ਫਰਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਦਿੱਤੀ ਖਾਲਸੇ ਪੰਥ ਨੂੰ ਦੇਣ ਦੀ। ਫਰਲੇ ਵਾਲੇ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਵਾਸਤੇ ਪੱਕੀ ਮਰਿਆਦਾ ਹੈ ਕਿ ਜਦੋਂ ਉਹਨਾਂ ਦੁਮਾਲਾ ਚੜਾਉਣਾ, ਉਹਨਾਂ ਨੇ ਨਾਲ ਦੁਮਾਲੇ ਦੇ ਜਿਹੜੇ ਸ਼ਬਦ ਨੇ ਉਹ ਸ਼ਬਦ ਜ਼ਰੂਰ ਆਪਣੀ ਰਸਨਾ ਤੋਂ ਪੜ੍ਹਨੇ ਨੇ। ਜਿੰਨੇ ਸਿੰਘ ਸਨ ਕਹਿੰਦੇ ਜੀ ਅਸੀਂ ਤਾਂ ਹਾਲੇ ਸ਼ਬਦ ਪੜਾਂਗੇ, ਗੁਰਬਾਣੀ ਪੜਾਂਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਿਰ ਜੰਗ ਦੇ ਮੈਦਾਨ ਦੇ ਵਿੱਚ ਸਾਡੀ ਜੈ ਜੈਕਾਰ ਕਰਨਗੇ।
ਇਤਨੇ ਮੈਂ ਸਿੰਘ ਭਏ ਸੋ ਤਿਆਰ,
ਉੱਚਾ ਬੂੰਗਾ ਦੋ ਜੋਦ ਸਾ ਨਾਮ ਨਿਹੰਗ ਸੋ ਜਾਨ। ਕਹਿੰਦੇ ਸਿਰ ਦੇ ਉੱਤੇ ਉੱਚਾ ਬੂੰਗਾ ਸਜਾ ਕੇ, ਦੁਮਾਲਾ ਸਜਾ ਕੇ ਤਿਆਰ ਬਰ ਤਿਆਰ ਹੋਏ ਸਿੰਘ, ਤੋ ਤਿਆਰ ਬਰ ਤਿਆਰ ਹੋ ਕੇ ਫਿਰ ਸ਼ਰਦਾਈਆਂ ਦੇ ਰਗੜੇ ਲੱਗ ਕੇ ਤਿਆਰ ਹੋ ਗਏ। ਉਹ ਸ਼ਰਦਾਈਆਂ ਸਿੰਘਾਂ ਨੇ ਛਕੀਆਂ ਹਨ।
ਪੀਪੀ ਸੁਖੋ ਲਏ ਹਥਿਆਰ,
ਸ਼ਰਦਾਈਆਂ ਛੱਕ ਕੇ ਫਿਰ ਸਿੰਘਾਂ ਨੇ ਆਪਣੇ ਹਥਿਆਰ ਸੰਭਾਲੇ ਨੇ, ਸ਼ਸਤਰ ਸੰਭਾਲੇ ਹਨ।
ਜਾਏ ਨਿਹੰਗਨ ਮੋਰਾ ਲਏ,
ਨਿਹੰਗ ਨੇ ਸਾਰੇ ਖਾਲਸਾ ਜੀ ਇਹ ਫੌਜ ਨਿਹੰਗ ਕਹਿੰਦੇ ਨੇ, ਸੂਰਮੇ ਨੂੰ ਨਿਹੰਗ ਕਹਿੰਦੇ ਨੇ, ਯੋਧੇ ਨੂੰ। ਫਾਰਸੀ ਦਾ ਸ਼ਬਦ ਆ ਨਿਹੰਗ, ਉਹਦਾ ਮਤਲਬ ਆ ਕੜਿਆਲ, ਮਗਰਮੱਛ। ਹੁਣ ਤੁਸੀਂ ਆਖੋਗੇ ਵੀ ਨਿਹੰਗ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ, ਕਲਗੀਧਰ ਜੀ ਨੂੰ, ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਸਭ ਤੋਂ ਪਹਿਲਾਂ ਨਿਹੰਗ ਵਰਣਨ ਕੀਤਾ ਜਦੋਂ ਲਿਖਦੇ ਨੇ ਗੋਬਿੰਦਾ ਨਿਹੰਗ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਨਿਹੰਗ ਸਿੰਘ ਨੇ, ਨਿਹੰਗ ਕਹਿੰਦੇ ਨੇ ਸੂਰਮੇ ਨੂੰ, ਯੋਧੇ ਨੂੰ। ਤੇ ਫਾਰਸੀ ਵਿੱਚ ਨਿਹੰਗ ਕਹਿੰਦੇ ਨੇ ਕੜਿਆਲ ਨੂੰ, ਮਗਰਮੱਛ ਨੂੰ। ਉਹ ਕਹਿੰਦੇ ਜੇ ਪਾਣੀ 'ਚ ਰਹਿਣਾ ਹੋਵੇ ਤੇ ਮਗਰਮੱਛ ਨਾਲ ਦੁਸ਼ਮਣੀ ਨਹੀਂ ਲਾਗੂ ਹੁੰਦੀ, ਕਿਉਂਕਿ ਮਗਰਮੱਛ ਪਾਣੀ ਦਾ ਰਾਜਾ ਹੈ, ਉਹਦੇ ਨਾਲ ਦੁਸ਼ਮਣੀ ਨਹੀਂ। ਕਹਿੰਦੇ ਜੇ ਧਰਤੀ 'ਤੇ ਰਹਿਣਾ ਤੇ ਫਿਰ ਨਿਹੰਗ ਸਿੰਘਾਂ ਦੇ ਨਾਲ ਦੁਸ਼ਮਣੀ ਕਾਬੂ ਜਿਹੜੀ ਆ ਉਹ ਨਹੀਂ ਹੋ ਸਕਦੀ, ਫਿਰ ਉਹਨਾਂ ਦੇ ਨਾਲ ਵੀ ਮਿਲ ਕੇ ਰਹਿਣਾ। ਉਹ ਸੂਰਮੇ ਨੇ, ਧਰਤੀ ਦੇ ਰਾਜੇ ਨੇ, ਇਸ ਕਰਕੇ ਨਿਹੰਗ ਸ਼ਬਦ ਮਹਾਰਾਜ ਜੀ ਨੇ ਖਾਲਸੇ ਵਾਸਤੇ ਵਰਤਿਆ। ਚੰਡੀ ਦੀ ਵਾਰ ਦੇ ਵਿੱਚ ਮਹਾਰਾਜ ਜੀ ਕਹਿੰਦੇ ਪਹਿਲਾਂ ਦਲਾ ਮਿਲੰਦਿਆ ਭੇੜ ਪਿਆ ਨਿਹੰਗਾਂ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਨਿਹੰਗ ਸਿੰਘ ਨੇ, ਭਾਈ ਰਤਨ ਸਿੰਘ ਜੀ ਕਹਿ ਰਹੇ ਉਹ ਮੂਹਰੇ ਹੋਏ ਨੇ, ਭਾਵ ਜਿਹੜੇ ਯੋਧੇ ਨੇ ਸੂਰਮੇ ਨੇ ਉਹ ਮੂਹਰੇ ਹੋਏ ਹਨ।
ਦੀਨ ਮਜ਼ਹਬ ਜੁਦ ਸਿੰਘਨ ਠਹਿਓ,
ਜਿਨ੍ਹਾਂ ਨੇ ਵੇਖਿਆ ਕਿ ਹੁਣ ਇਹ ਵੀ ਸਾਡਾ ਧਰਮ ਯੁੱਧ ਹੈ, ਕਿਉਂਕਿ ਇਹ ਬਦਲਾ ਹੈ ਉਹਨਾਂ ਕਾਬਲੀਆਂ ਕੋਲੋਂ ਜਿਨ੍ਹਾਂ ਕਾਬਲੀਆਂ ਨੇ ਕਰਤਾਰਪੁਰ ਸਾਹਿਬ ਦੀ ਬੇਅਦਬੀ ਕੀਤੀ ਸੀ, ਜਿਨ੍ਹਾਂ ਕਾਬਲੀਆਂ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਪਾਵਨ ਸਥਾਨ ਗੁਰਦੁਆਰਾ ਥੰਮ ਸਾਹਿਬ ਸਾੜਿਆ ਸੀ, ਥੰਮ ਨੂੰ ਅੱਗ ਲਾ ਕੇ ਜਲਾ ਦਿੱਤਾ ਸੀ, ਇਤਿਹਾਸਕ ਥੰਮ ਸੀ। ਸਿੰਘਾਂ ਨੇ ਆਖਿਆ ਵੀ ਦੀਨ ਮਜ਼ਹਬ ਦਾ ਜੰਗ ਹੈ ਖਾਲਸਾ ਜੀ, ਅਸੀਂ ਆਪਣੇ ਗੁਰੂ ਧਾਮਾਂ ਦੀ ਹੋਈ ਬੇਅਦਬੀ ਦਾ ਬਦਲਾ ਇਹਨਾਂ ਕਾਬਲੀ ਕੁੱਤਿਆਂ ਕੋਲੋਂ ਲੈਣਾ ਹੈ।
ਸਿੰਘਨ ਆਗੇ ਧਾਰੇ ਪਾਏ,
ਏਦਾਂ ਸਿੰਘਾਂ ਨੇ ਵੀਰ ਅਸੀਂ ਬਿਰਤੀ ਧਾਰਨ ਕੀਤੀ ਔਰ ਆਪਣੇ ਪੈਰ ਅੱਗੇ ਵਧਾਏ ਹਨ।
ਗਿਲਜਨ ਦੀਨੇ ਸੋ ਹਟਾਏ,
ਤੇ ਉਧਰੋਂ ਕਹਿੰਦੇ ਗਿਲਜੇ ਬੜੇ ਵਧੇ ਹੋਏ ਸਨ, ਉਹਨਾਂ ਨੇ ਇੱਕ ਵਾਰੀ ਬੜਾ ਜ਼ੋਰ ਦਾ ਹਮਲਾ ਕੀਤਾ।
ਸਭ ਨਵਾਬ ਕਹਿ ਸੋਚੈ ਪਰੀ,
ਇੱਕ ਵਾਰ ਤਾਂ ਸਿੰਘਾਂ ਦੇ ਪੈਰ ਪੂਰੇ ਲੱਗੇ ਨਹੀਂ, ਤੇ ਇਧਰ ਜਿਹੜਾ ਨਵਾਬ ਸੀ ਦੀਨਾ ਬੇਗ ਉਹਦੇ ਮਨ ਚ ਫਿਕਰ ਪੈ ਗਿਆ।
ਖਾਲਸੇ ਤੇ ਕਿਛ ਅੱਛੀ ਨਾ ਸਰੀ,
ਦੀਨਾ ਬੇਗ ਦੇ ਮਨ ਚ ਖਿਆਲ ਪੈ ਗਿਆ ਵੀ ਸਿੰਘਾਂ ਕੋਲੋਂ ਚੰਗੀ ਸਰੀ ਨਹੀਂ, ਲੜਨ ਤਾਂ ਆਏ ਨੇ ਅੱਗੇ ਪਰ ਉਹਨਾਂ ਗਿਲਜਿਆਂ ਦਾ ਮੁਕਾਬਲਾ ਨਹੀਂ ਕਰ ਸਕੇ।
ਦੋਹਰਾ ਸ਼ਾਮ ਸਿੰਘ ਕੇ ਡੇਰਿਓਂ ਪੈਜ ਗੜੀਓ ਕਰਮ ਸਿੰਘ।
ਖਾਲਸਾ ਜੀ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਮਿਸਲ ਕਰੋੜ ਸਿੰਘੀਆਂ ਦੇ ਮਿਸਲ ਕਰੋੜੀਆਂ ਦੇ ਜਿਹੜੇ ਜਥੇਦਾਰ ਸਨ, ਉਹਨਾਂ ਦੀ ਫੌਜ ਵਿੱਚੋਂ ਇੱਕ ਸਿੰਘ ਅੱਗੇ ਵਧਿਆ। ਪੈਜ ਗਾੜੇ ਦਾ ਪਿੰਡ ਹੈ ਔਰ ਇਸ ਸਿੰਘ ਦਾ ਨਾਮ ਹੈ ਭਾਈ ਕਰਮ ਸਿੰਘ।
ਤਿੰਨ ਸ਼ਸਤਰ ਉਹ ਬਸਤਰ ਸੋ ਕੀਓ ਇਸ਼ਨਾਨ ਨਿਸ਼ੰਗ,
ਇਹ ਸ਼ਸਤਰਾਂ ਬਸਤਰਾਂ ਦੇ ਸਹਿਤ ਇਸ਼ਨਾਨ ਪਾਣੀ ਕਰਕੇ ਤਿਆਰ ਬਰ ਤਿਆਰ ਹੋ ਕੇ ਅੱਗੇ ਆਇਆ ਹੈ।
ਜੋ ਪਈ ਤਬੈ ਕਰਮ ਸਿੰਘ ਪਯੋ ਸਵਾਰ।
ਕਰਮ ਸਿੰਘ ਆਪਣੇ ਘੋੜੇ ਤੇ ਸਵਾਰ ਹੋਇਆ ਤੁਰਕਾਂ ਨਾਲ ਗਿਰਜਿਆਂ ਨਾਲ ਲੜਨ ਵਾਸਤੇ।
ਦੀਨ ਮਜ਼ਹਬ ਯੁੱਧ ਹਿਰਦੇ ਸੁਤਾਰ।
ਦੀਨ ਤੇ ਮਜ਼ਹਬ ਦਾ ਯੁੱਧ ਆਪਣੇ ਹਿਰਦੇ ਚ ਧਾਰਨ ਕਰਕੇ, ਦੀਨ ਮਜ਼ਹਬ ਦਾ ਜੰਗ ਹਿਰਦੇ ਚ ਧਾਰਨ ਕਰਕੇ ਚੱਲਿਆ ਹੈ।
ਉਹ ਗੁਰ ਗ੍ਰਹਿ ਕੇ ਬਦਲੇ ਜਾ।
ਔਰ ਇਹਦੇ ਮਨ ਚ ਬੜਾ ਰੋਸ ਸੀ ਕਿ ਨਾ ਕਾਬਲੀ ਗਿਰਜਿਆਂ ਦੇ ਕੋਲੋਂ ਗੁਰੂ ਸਾਹਿਬ ਦੇ ਪਾਵਨ ਦਰਬਾਰ ਦੀ ਕੀਤੀ ਇਹਨਾਂ ਵੱਲੋਂ ਬੇਅਦਬੀ ਦਾ ਬਦਲਾ ਲੈਣਾ।
ਪਿੱਛੇ ਮੁੜਨ ਨਕੀਨੋ ਧਿਆਨ।
ਪਿੱਛੇ ਮੁੜ ਕੇ ਵਾਪਸ ਆਉਣ ਦਾ ਧਿਆਨ ਨਹੀਂ ਕੀਤਾ। ਕਰਮ ਸਿੰਘ ਜੀ ਅੱਗੇ ਵਧਦੇ ਚਲੇ ਗਏ।
ਸੰਜੋਏ ਤਾਰ ਸਿਰ ਮੁਕਟ ਬੰਧਾਇਓ।
ਸਰੀਰ ਤੇ ਸੰਜੋ ਧਾਰਨ ਕੀਤੀ ਹੈ, ਸਜੋ ਧਾਰਨ ਕੀਤੀ ਹੈ ਸਰੀਰ ਦੇ ਉੱਤੇ, ਸੀਸ ਦੇ ਉੱਤੇ ਦੁਮਾਲਾ ਚੜਾਇਆ ਤੇ ਦੁਮਾਲੇ ਦੇ ਉੱਤੇ ਮੁਕਟ। ਮੁਕਟ ਕਹਿੰਦੇ ਨੇ ਚੰਦ ਤੋੜੇ ਨੂੰ। ਚੰਦ ਤੋੜਾ ਜਿਹੜਾ ਹੈ ਉਹ ਦੁਮਾਲੇ ਦੇ ਵਿੱਚ ਲੋਹੇ ਦੀ ਖਾਲਸਾ ਜਾਂ ਤੋੜਾ ਹੁੰਦਾ, ਉਹ ਦੁਮਾਲੇ ਦੇ ਉੱਤੇ ਸਿੰਘ ਲਪੇਟ ਲੈਂਦੇ ਨੇ। ਉਹਦਾ ਮਤਲਬ ਹੁੰਦਾ ਵੀ ਦੁਸ਼ਮਣ ਤੇਗ ਚਲਾਏ ਤੇ ਸਿਰ ਦੇ ਉੱਤੇ ਵਾਰ ਨਾ ਹੋ ਸਕੇ। ਉਹ ਜਿਹੜਾ ਮੁਕਟ ਸੀ ਚੰਦ ਤੋੜਾ ਉਹ ਆਪਣੇ ਸੀਸ ਤੇ ਸਜਾਇਆ ਹੈ।
ਢਾਲ ਹੱਥ ਗਲ ਤੇਗੋ ਪਾਇਓ।
ਹੱਥ ਦੇ ਵਿੱਚ ਢਾਲ ਹੈ, ਗਾਤਰੇ ਇਹਦੇ ਤੇਗ ਹੈ।
ਯੋ ਕਰਤੇ ਤਿੰਨ ਘੋੜੇ ਚਲਾਏ।
ਇਹਦਾ ਤਿਆਰ ਬਰ ਤਿਆਰ ਹੋ ਕੇ ਭਾਈ ਕਰਮ ਸਿੰਘ ਜੀ ਨੇ ਆਪਣਾ ਘੋੜਾ ਅੱਗੇ ਨੂੰ ਤੋਰਿਆ ਵੈਰੀਆਂ ਵੱਲ।
ਜੋ ਉਸ ਪਿਆਰੇ ਸੋ ਸੰਗ ਤਾਏ।
ਕਰਮ ਸਿੰਘ ਨਾਲ ਪਿਆਰ ਕਰਦੇ ਸਨ, ਇਹਦੇ ਮਿੱਤਰ ਸਨ, ਉਹ ਵੀ ਇਹਦੇ ਨਾਲ ਗਏ ਹਨ।
ਦੋਹਰਾ ਜੈ ਗਿਲ ਜਨ ਕੋ ਜੋਰ ਤੋ ਤੈ ਪਹੁੰਚੇ ਸਿੰਘ ਤਾਏ।
ਕਹਿੰਦੇ ਜਿੱਥੇ ਗਿਲਜਿਆਂ ਦਾ ਜੋਰ ਸੀ ਨਾ ਬਹੁਤੇ, ਉਹ ਗਿਲਜੇ ਅੱਗੇ ਵੱਧ ਕੇ ਆ ਰਹੇ ਸਨ, ਭਾਈ ਕਰਮ ਸਿੰਘ ਜੀ ਆਪਣੇ ਕੁਝ ਕੁ ਸਾਥੀਆਂ ਸਮੇਤ ਉੱਥੇ ਪਹੁੰਚੇ ਹਨ।
ਉਨਕੇ ਮੋਰੇ ਹਰੋਲ ਤੋ ਸਿੰਘ ਭਰਿਓ ਉਸੀ ਪੈ ਜਾਏ।
ਉਹਨਾਂ ਗਿਲਜਿਆਂ ਦੇ ਅੱਗੇ ਉਹਨਾਂ ਦਾ ਇੱਕ ਹਰਿਆਵਲ ਦਸਤਾ ਸੀ, ਜਿਹਨੂੰ ਫਲਾਇੰਗ ਫੋਰਸ ਵੀ ਕਹਿ ਦਿੰਦੇ ਨੇ, ਜਿਹੜੀ ਅੱਗੇ ਅੱਗੇ ਹੋ ਕੇ ਚੱਲਣ ਵਾਲੀ ਫੌਜ ਹੁੰਦੀ ਹੈ, ਉਹ ਹਰਿਆਵਲ ਦਸਤਾ ਸੀ ਉਹਨਾਂ ਦੇ ਮੂਹਰੇ। ਭਾਈ ਕਰਮ ਸਿੰਘ ਜੀ ਉਸ ਹਰਿਆਵਲ ਦਸਤੇ ਦੇ ਨਾਲ ਜਾ ਭਿੜੇ ਹਨ।
ਜੋ ਭਾਈ ਹਰੋਲ ਸਿੰਘ ਜਬ ਆਵ ਤਾਂ ਦੇਖਾ।
ਹੁਣ ਉਹ ਜਿਹੜਾ ਹਰਿਆਵਲ ਦਸਤਾ ਸੀ ਉਹਨਾਂ ਨੇ ਜਦੋਂ ਕਰਮ ਸਿੰਘ ਨੂੰ ਆਪਣੇ ਵੱਲ ਵੱਧਦਾ ਵੇਖਿਆ,
ਪਰ ਉਹ ਸਿੰਘ ਪੈ ਹੋਏ ਸੁਰੇਖਾ।
ਉਹ ਸਾਰਾ ਹਰਿਆਵਲ ਦਸਤਾ ਜਿਹੜਾ ਸੀ ਭਾਈ ਕਰਮ ਸਿੰਘ ਤੇ ਕੁਝ ਕੁ ਸਿੰਘ ਸਨ ਉਹਨਾਂ ਦੇ ਨਾਲ, ਉਹਨਾਂ ਤੇ ਹਮਲਾ ਬੋਲਿਆ।
ਆਏ ਤਲਵਾਰ ਸਿੰਘ ਤਿੰਨ ਸਿਰ ਲਾਈ।
ਉਹਨਾਂ ਵਿੱਚੋਂ ਹਰਿਆਵਲ ਦਸਤੇ ਦਾ ਇੱਕ ਜਥੇਦਾਰ ਸੀ ਉਹਨਾਂ ਦਾ ਨਵਾਬ, ਉਹ ਉਸ ਵੇਲੇ ਅੱਗੇ ਵਧਿਆ। ਉਹਨੇ ਅੱਗੇ ਵੱਧ ਕੇ ਭਾਈ ਕਰਮ ਸਿੰਘ ਦੇ ਸਿਰ ਦੇ ਉੱਤੇ ਆਪਣੀ ਤੇਗ ਨਾਲ ਵਾਰ ਕੀਤਾ।
ਮੁਕਟ ਸਹਿਤ ਸਿਰੋਂ ਪੱਗ ਗਿਰਾਈ।
ਹੁਣ ਭਾਈ ਕਰਮ ਸਿੰਘ ਦੇ ਸਿਰ ਦੇ ਉੱਤੇ ਇੰਨੀ ਜ਼ੋਰ ਨਾਲ ਉਹਨੇ ਤੇਗ ਦਾ ਵਾਰ ਕੀਤਾ ਕਿ ਸਿਰੋਂ ਪੱਗ ਵੀ ਲੈ ਗਈ ਤੇ ਪੱਗ ਦੇ ਨਾਲ ਉੱਪਰਲਾ ਜਿਹੜਾ ਸਿਰ ਦਾ ਕੁਝ ਹਿੱਸਾ ਸੀ ਉਹ ਵੀ ਭਾਈ ਕਰਮ ਸਿੰਘ ਜੀ ਦਾ ਲੈ ਗਿਆ।
ਦੋਹਰਾ ਸਿੰਘ ਸੋ ਬਿਨਹੀ ਪੱਗ ਤੇ ਓਏ ਸਿਰ ਤੇਗ ਸੋ ਚਾਰ।
ਭਾਈ ਕਰਮ ਸਿੰਘ ਜੀ ਜ਼ਖਮੀ ਹੋ ਗਏ, ਸਿਰ ਉੱਤੋਂ ਅੱਧਾ ਸਿਰ ਲੱਥ ਗਿਆ, ਪਰ ਭਾਈ ਕਰਮ ਸਿੰਘ ਨੇ ਆਖਿਆ ਉਹ ਵੱਡਿਆ ਜਰਨੈਲਾ ਗਿਲਜਿਆ ਕੱਲੇ ਨੀ ਜਾਣਾ, ਤੈਨੂੰ ਮੂਹਰੇ ਲਾ ਕੇ ਲੈ ਕੇ ਜਾਣਾ, ਸਿਰ ਤੇ ਪੱਗ ਨਹੀਂ। ਉਸੇ ਤਰ੍ਹਾਂ ਹੀ ਭਾਈ ਕਰਮ ਸਿੰਘ ਜੀ ਜ਼ਖਮੀ ਹਾਲਤ ਵਿਚ ਹੀ ਤੇਗ ਲੈ ਕੇ ਅੱਗੇ ਵਧੇ ਹਨ।
ਗਿਰਿਓ ਭੂ ਮੈਂ ਝੰਬ ਸੋ ਤੇਗ ਲੱਗੀ ਸਿਰ ਪਾਰ।
ਭਾਈ ਸਾਹਿਬ ਭਾਈ ਕਰਮ ਸਿੰਘ ਜੀ ਨੇ ਜਾ ਕੇ ਇਹੋ ਜਿਹਾ ਤੇਗ ਦਾ ਵਾਰ ਕੀਤਾ ਮੋਢੇ ਤੇ, ਮੋਢੇ ਤੇ ਤੇਗ ਦਾ ਵਾਰ ਕੀਤਾ, ਇਹਨੂੰ ਜਨੇਊ ਵਾਰ ਕਹਿੰਦੇ ਨੇ, ਮੋਢੇ ਤੋਂ ਚੀਰਦਾ ਹੋਇਆ ਉਹਦੇ ਸਰੀਰ ਨੂੰ ਥੱਲਿਓ ਵੱਖੀ ਦੇ ਵਿੱਚੋਂ ਦੀ ਤੇਗ ਬਾਹਰ ਨਿਕਲ ਗਈ ਔਰ ਉਸ ਪਠਾਨ ਦੇ ਸਰੀਰ ਨੂੰ ਦੋ ਹਿੱਸਿਆਂ ਚ ਵੰਡ ਕੇ ਭਾਈ ਕਰਮ ਸਿੰਘ ਨੇ ਜ਼ਮੀਨ ਤੇ ਸੁੱਟ ਦਿੱਤਾ।
ਕਰਮ ਸਿੰਘ ਪੱਗ ਬਿਨ ਪਰਿਓ ਜਨ ਬਿਨ ਬਾਜ ਕੁਲਾਏ।
ਕਹਿੰਦੇ ਭਾਈ ਕਰਮ ਸਿੰਘ ਜੀ ਉਹਨੂੰ ਮਾਰਨ ਤੋਂ ਬਾਅਦ ਆਪ ਵੀ ਜੰਗ ਦੇ ਮੈਦਾਨ ਵਿਚ ਡਿੱਗ ਗਏ, ਸ਼ਹੀਦੀ ਪ੍ਰਾਪਤ ਕਰ ਗਏ, ਉਹ ਗਿਲਜਾ ਵੀ ਮਰ ਗਿਆ। ਭਾਈ ਕਰਮ ਸਿੰਘ ਜੀ ਜੰਗ ਦੇ ਮੈਦਾਨ ਵਿਚ ਸਿਰ ਤੇ ਪੱਗ ਕੋਈ ਨੀ ਰਹੀ, ਦਸਤਾਰ ਕੋਈ ਨੀ ਰਹੀ, ਇਸ ਤਰ੍ਹਾਂ ਜੰਗ ਦੇ ਮੈਦਾਨ ਚ ਡਿੱਗੇ ਪਏ ਨਜ਼ਰ ਆਉਂਦੇ ਨੇ।
ਤਿੱਤਰ ਜਿਮ ਗਿਲ ਜੋ ਪਰੇ ਓ ਰੱਖਿਓ ਉਸੇ ਥਾਂ।
ਜਿਵੇਂ ਕੋਈ ਬਾਜ ਹੁੰਦਾ ਨਾ, ਬਾਜ ਦੀ ਸਿਰ ਦੇ ਇੱਕ ਹੁੰਦੇ ਨੇ ਬਾਜ, ਇਹਨਾਂ ਦੇ ਸਿਰ ਤੇ ਕਲਗੀ ਜੀ ਹੁੰਦੀ, ਇਕਦਮ ਕੇਸ ਉੱਪਰ ਨੂੰ ਉੱਠ ਜਾਂਦੇ ਨੇ। ਕਹਿੰਦੇ ਜਿਵੇਂ ਬਾਜ ਦੇ ਸਿਰ ਤੋਂ ਕਲਗੀ ਲੈ ਜਾਏ ਤੇ ਉਹ ਬਾਜ ਜਿਵੇਂ ਜ਼ਮੀਨ ਤੇ ਡਿੱਗਾ ਹੋਵੇ, ਏਦਾਂ ਭਾਈ ਕਰਮ ਸਿੰਘ ਜੀ ਡਿੱਗੇ ਪਏ ਨੇ। ਔਰ ਉਹ ਜਿਹੜਾ ਗਿਲਜਾ ਉਹ ਗਿਲਜਾ ਏਦਾਂ ਡਿੱਗਾ ਪਿਆ ਜਿਵੇਂ ਕਿਸੇ ਬਾਜ ਨੇ ਤਿੱਤਰ ਨੂੰ ਬਟੇਰੇ ਨੂੰ ਮਰੋੜ ਕੇ ਜ਼ਮੀਨ ਤੇ ਸੁੱਟ ਦਿੱਤਾ ਹੋਵੇ, ਏਦਾਂ ਭਾਈ ਕਰਮ ਸਿੰਘ ਨੂੰ ਉਸ ਗਿਲਜੇ ਨੂੰ ਮਰੋੜ ਕੇ ਜੰਗ ਦੇ ਮੈਦਾਨ ਚ ਸੁੱਟਿਆ ਹੋਇਆ ਹੈ।
ਜੋ ਭਾਈ ਤਬੇ ਖਾਲਸੇ ਹੱਲਾ ਕੀ,
ਉਸ ਵਕਤ ਫਿਰ ਖਾਲਸੇ ਨੇ ਹੱਲਾ ਕੀਤਾ ਜਦੋਂ ਭਾਈ ਕਰਮ ਸਿੰਘ ਜੀ ਅੱਗੇ ਚਲੇ ਗਏ। ਬਾਕੀ ਦੇ ਸਿੰਘਾਂ ਨੂੰ ਪਤਾ ਲੱਗਾ ਵੀ ਉਹ ਸਾਨੂੰ ਬਿਨਾਂ ਦੱਸਿਆ ਇਕੱਲੇ ਹੀ ਅੱਗੇ ਲੰਘ ਗਏ, ਬਾਕੀ ਜਿਹੜੀ ਫੌਜ ਸੀ ਫਿਰ ਉਹਨਾਂ ਨੇ ਵੀ ਪਿੱਛੇ ਪਿੱਛੇ ਆਣ ਹੱਲਾ ਬੋਲਿਆ।
ਮਾਰ ਤਲਵਾਰ ਅੱਗੇ ਤਰ ਲਈਓ,
ਹੁਣ ਖਾਲਸੇ ਦੀ ਜਦੋਂ ਤੇਗ ਚੱਲਦੀ ਫਿਰ ਕੌਣ ਮੂਹਰੇ ਠਹਿਰ ਸਕਦਾ ਖਾਲਸੇ ਦੀ ਤੇਗ ਅੱਗੇ। ਇਹੋ ਜਿਹੀ ਤੇਗ ਚੱਲੀ ਕਿ ਵੱਡੇ ਵੱਡੇ ਸੱਤ ਸੱਤ ਫੁੱਟੇ ਕਾਰਲੀ ਗਿਲਜੇ ਅੱਗੇ ਲੱਗ ਕੇ ਭੱਜਣ ਲੱਗੇ, ਨੱਠਣ ਲੱਗੇ।
ਲਈ ਉਹ ਟੋਨ ਤੋਪਨ ਮੋਰੇ,
ਆ ਕੇ ਤੋਪਾਂ ਦੇ ਪਿੱਛੇ ਲੁਕ ਗਏ ਤੇ ਤੋਪਾਂ ਦਾ ਆਸਰਾ ਲੈ ਕੇ ਤੋਪਾਂ ਦੇ ਗੋਲੇ ਦਾਗਣ ਲੱਗੇ।
ਮਾਰੇ ਛਲਕ ਜੇ ਗੋਲੇ ਦੋਰੇ,
ਹੁਣ ਤੋਪਾਂ ਦੇ ਵਿੱਚ ਗੋਲੇ ਪਾ ਕੇ ਦੋਹਰੀਆਂ ਦੋਹਰੀਆਂ ਛਲਕਾਂ ਚਲਾਉਣ ਲੱਗੇ ਨੇ।
ਉਹ ਟੱਕਿਆਂ ਕੀ ਥੈਲੀ ਚਲਾਵੇ,
ਸਾਰਾ ਗੋਲੀ ਸਿੱਕਾ ਜਿਹੜਾ ਹੈ ਉਹ ਵਿੱਚ ਭਰ ਕੇ ਨਾ ਬਰੂਦ ਦੇ ਵਿੱਚ ਗੋਲਿਆਂ ਵਿੱਚ ਤੋਪਾਂ ਵਿੱਚ ਫਿਰ ਚਲਾਉਂਦੇ ਹਨ।
ਸਿੰਘ ਸੂਰ ਬੋ ਗਿਰ ਗਿਰ ਪਾਵੇ,
ਜਦੋਂ ਉਹਨਾਂ ਨੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ, ਇਧਰ ਸਿੰਘ ਅੱਗੇ ਵੱਧ ਕੇ ਜਾ ਰਹੇ ਸਨ, ਕਈ ਸਿੰਘਾਂ ਨੂੰ ਆ ਕੇ ਤੋਪਾਂ ਦੇ ਗੋਲੇ ਵੱਜੇ। ਉਹ ਜਿਹੜਾ ਵਿੱਚੋਂ ਸਿੱਕਾ ਨਿਕਲਦਾ ਸੀ ਕਈ ਸਿੰਘਾਂ ਦੇ ਸਰੀਰਾਂ ਵਿੱਚ ਵੱਜਾ ਤੇ ਜ਼ਖਮੀ ਹੋ ਕੇ ਸਿੰਘ ਡਿੱਗਣ ਲੱਗੇ।
ਤਬ ਸਿੰਘਨ ਕੱਚ ਥੰਬਨ ਲੀਓ,
ਸਿੰਘਾਂ ਨੇ ਆਪਣੇ ਪੈਰ ਥੋੜੇ ਜੇ ਥੰਬ ਲਏ ਅੱਗੇ ਵਧਣ ਤੋਂ ਆਪਣੇ ਆਪ ਨੂੰ ਰੋਕ ਲਿਆ।
ਬੰਦੂਕਨ ਕੋ ਬੋ ਰਾਬਾ ਦੀਓ,
ਸਿੰਘਾਂ ਨੇ ਆਪਣੀਆਂ ਬੰਦੂਕਾਂ ਦੀਆਂ ਗੋਲੀਆਂ ਦੀ ਇੱਕ ਵਾਰ ਵਰਖਾ ਸ਼ੁਰੂ ਕਰ ਦਿੱਤੀ, ਬੁਛਾੜ ਦੇ ਦਿੱਤੀ, ਗੋਲੀਆਂ ਦਾਗੀਆਂ ਨੇ ਮਲੇਛਾਂ ਤੇ ਨਾ ਗਿਲਜਿਆਂ ਤੇ।
ਬੰਦੂਕਨ ਸੋ ਬੋ ਦੁਰਾਨੀ ਗਿਰੇ,
ਜਦੋਂ ਖਾਲਸੇ ਨੇ ਗੋਲੀਆਂ ਦਾਗੀਆਂ ਤੇ ਬਹੁਤ ਸਾਰੀਆਂ ਬੰਦੂਕਾਂ ਦੀਆਂ ਗੋਲੀਆਂ ਸ਼ੋਕ ਦੀਆਂ ਹੋਈਆਂ ਇਹਨਾਂ ਗਿਲਜੇ ਪਠਾਣਾ ਨੂੰ ਜਾ ਕੇ ਵੱਜੀਆਂ, ਬੜੇ ਦੁਰਾਨੀ ਜੰਗ ਦੇ ਮੈਦਾਨ ਚ ਸੁੱਟ ਦਿੱਤੇ।
ਨੱਠਣ ਓਟ ਲੁਕਾਵੇ ਸਿਰੇ,
ਹੁਣ ਨੱਠਣ ਵਾਸਤੇ ਭੱਜਣ ਵਾਸਤੇ ਜਗ੍ਹਾ ਲੱਭਦੇ ਫਿਰਦੇ ਦੁਰਾਨੀ ਖਾਲਸੇ ਦੇ ਮੂਹਰੇ ਨੱਠਦੇ ਫਿਰਦੇ ਨੇ, ਆਪਣਾ ਸਿਰ ਲੁਕਾਉਣ ਨੂੰ ਆਸਰਾ ਲੱਭਦੇ ਹਨ।
ਸ਼ੁਤਰ ਨਾਲ ਲੈ ਸ਼ੁਤਰ ਸੁਤਰੇ,
ਜਿਹੜੇ ਸ਼ੁਤਰੀ ਬੰਦੂਕਾਂ ਹੁੰਦੀਆਂ ਨੇ ਊਠਾਂ ਤੇ ਰੱਖ ਕੇ ਚਲਾਉਣ ਵਾਲੀਆਂ, ਉਹ ਵੀ ਨਾਲ ਲੈ ਕੇ ਤੁਰ ਪਏ।
ਨੱਠ ਦੁਰਾਨੀ ਡੇਰਨ ਮੁੜੇ,
ਜਿੰਨੇ ਦੁਰਾਨੀ ਸਨ ਨੱਠ ਕੇ ਜੰਗ ਦੇ ਮੈਦਾਨ ਵਿੱਚੋਂ ਪਿਛਾਂ ਨੱਠ ਕੇ ਆਪਣੇ ਡੇਰਿਆਂ ਵਿੱਚ ਜਾ ਵੜੇ।
ਦੋਹਰਾ ਤਬ ਨਵਾਬ ਸੋ ਦੇਖਿਓ ਫਤਿਹ ਖਾਲਸੋ ਪਾਏ,
ਜਿੰਨੇ ਗਿਲਜੇ ਸਨ ਇਹ ਕਾਬਲੀ ਦੁਰਾਨੀ ਸਾਰੇ ਨੱਠ ਗਏ ਜੰਗ ਦੇ ਮੈਦਾਨ ਚੋਂ, ਖਾਲਸੇ ਦੀ ਫਤਿਹ ਹੋ ਗਈ। ਇਧਰ ਨਵਾਬ ਨੇ ਸੂਬਾ ਜਲੰਧਰ ਦੀਨਾ ਬੇਗ ਜੋ ਇਥੋਂ ਕੱਢਿਆ ਹੋਇਆ ਸੀ ਨਾ ਦੁਰਾਨੀਆਂ ਦਾ, ਉਹਨੇ ਵੇਖਿਆ ਕਿ ਮੇਰੀ ਮਦਦ ਕਰਦਿਆਂ ਖਾਲਸੇ ਨੇ ਇਹਨਾਂ ਦੁਰਾਨੀਆਂ ਨੂੰ ਭਜਾ ਦਿੱਤਾ ਔਰ ਜੰਗ ਦੇ ਮੈਦਾਨ ਚ ਖਾਲਸੇ ਨੇ ਫਤਿਹ ਪ੍ਰਾਪਤ ਕਰ ਲਈ ਹੈ।
ਨੱਠੇ ਦੁਰਾਨੀ ਦੇਖ ਤਿੰਨ ਚੰਡੋ ਦਿਓ ਖੜਾਏ,
ਦੁਰਾਨੀ ਨੱਠ ਗਏ ਤੇ ਦੀਨਾ ਬੇਗ ਨੇ ਅੱਗੇ ਹੋ ਕੇ ਨਿਸ਼ਾਨ ਕੱਢ ਦਿੱਤਾ। ਨਿਸ਼ਾਨ ਕੱਢਣ ਦਾ ਮਤਲਬ ਹੁੰਦਾ ਸੀ ਕਿ ਆਹ ਹੁਣ ਜਿਹੜਾ ਜੰਗ ਦਾ ਮੈਦਾਨ ਹੈ ਇਹ ਹੁਣ ਸਾਡਾ, ਕਿਉਂਕਿ ਇੱਥੇ ਅਸੀਂ ਆਪਣਾ ਨਿਸ਼ਾਨ ਝੁਲਾ ਦਿੱਤਾ। ਇਹ ਰਣ ਦਾ ਮੈਦਾਨ ਦਾ ਨਿਯਮ ਸੀ, ਇਸੇ ਕਰਕੇ ਕਹਿੰਦੇ ਨੇ ਨਾ ਜਿੱਤ ਦੇ ਨਿਸ਼ਾਨ ਸਦਾ ਝੂਲਦੇ ਬਹਾਦਰੀ ਨਾਲ, ਤੇ ਜਿੱਤ ਦੇ ਨਿਸ਼ਾਨ ਇਹਨੂੰ ਜਿੱਤ ਦਾ ਨਿਸ਼ਾਨ ਕਹਿੰਦੇ ਨੇ, ਉਹ ਦੀਨਾ ਬੇਗ ਨੇ ਅੱਗੇ ਹੋ ਕੇ ਝੁਲਾ ਦਿੱਤਾ।
ਜੋ ਭਾਈ ਨਵਾਬ ਸਿੰਘਨ ਪੈ ਵਕੀਲ ਦੌੜਾਏ,
ਹੁਣ ਸਿੰਘ ਦੁਰਾਨੀਆਂ ਦੇ ਪਿੱਛੇ ਪਿੱਛੇ ਟੁਰੇ ਜਾ ਰਹੇ ਸੀ, ਦੁਰਾਨੀ ਜਦੋਂ ਨੱਠੇ ਨਾ ਅੱਗੇ ਲੱਗ ਕੇ, ਤੋ ਨਵਾਬ ਦੀਨਾ ਬੇਗ ਨੇ ਆਪਣਾ ਉਸੇ ਵੇਲੇ ਵਕੀਲ ਭੇਜਿਆ ਖਾਲਸੇ ਅੱਗੇ।
ਸਿੰਘ ਜੀ ਫਤਿਹ ਲਈ ਤੁਮ ਪਾਏ,
ਵਕੀਲਾਂ ਨੇ ਜਾ ਕੇ ਖਾਲਸੇ ਨੂੰ ਮੂਹਰੇ ਜਾ ਕੇ ਹੱਥ ਜੋੜ ਕੇ ਰੋਕਿਆ, ਆਖਿਆ ਖਾਲਸਾ ਜੀ ਰੁਕ ਜਾਓ, ਅਸੀਂ ਦੀਨਾ ਬੇਗ ਨੇ ਤੁਹਾਡੇ ਕੋਲ ਭੇਜਿਆ ਸਾਨੂੰ, ਤੇ ਖਾਲਸਾ ਜੀ ਤੁਸੀਂ ਜੰਗ ਦੇ ਮੈਦਾਨ ਵਿੱਚ ਫਤਿਹ ਪ੍ਰਾਪਤ ਕਰ ਲਈ ਹੈ ਦੁਰਾਨੀਆਂ ਨੂੰ ਭਜਾ ਕੇ,
ਆਗੇ ਕਦਮ ਨਕੀਓ ਜਾਏ,
ਖਾਲਸਾ ਜੀ ਹੁਣ ਤੁਸੀਂ ਅੱਗੇ ਨਾ ਵਧੋ, ਇਹਨਾਂ ਦੁਰਾਨੀਆਂ ਦਾ ਪਿੱਛਾ ਨਾ ਕਰੋ,
ਇਹਾਂ ਕੀ ਜੋ ਡੇਰਾ ਥਾਏ,
ਇਸੇ ਜਗ੍ਹਾ ਤੇ ਹੁਣ ਤੁਸੀਂ ਖਾਲਸਾ ਜੀ ਡੇਰਾ ਕਰ ਲਓ, ਇੱਥੇ ਵਿਸ਼ਰਾਮ ਕਰ ਲਓ।
ਇਮ ਹਮ ਚੰਡਾ ਦਿਓ ਖੜਾਏ,
ਤੁਹਾਡੀ ਇਸ ਜੰਗ ਦੇ ਮੈਦਾਨ ਦੇ ਵਿੱਚ ਫਤਿਹ ਪ੍ਰਾਪਤ ਕਰਨ ਦੀ ਦੇਰੀ ਹੋਈ ਉਦੋਂ ਹੀ ਅਸੀਂ ਨਾਲ ਹੀ ਜਿੱਤ ਦਾ ਨਿਸ਼ਾਨ ਜੰਗ ਦੇ ਮੈਦਾਨ ਚ ਝੁਲਾ ਦਿੱਤਾ ਹੈ।
ਨੱਠੇ ਕੁੱਤੇ ਨੇ ਗੈਲ ਦਬਾਏ,
ਉਸ ਵੇਲੇ ਕਹਿੰਦਾ ਦੀਨਾ ਬੇਗ ਦਾ ਵਕੀਲ ਖਾਲਸੇ ਨੂੰ, ਕਹਿੰਦਾ ਖਾਲਸਾ ਜੀ ਕੁੱਤਾ ਨੱਠ ਜੇ ਨਾ ਅੱਗੇ ਲੱਗ ਕੇ ਡਰਦਾ ਹੋਇਆ, ਉਹਦਾ ਪਿੱਛਾ ਨਹੀਂ ਕਰਨਾ ਚਾਹੀਦਾ, ਜਦੋਂ ਕੁੱਤਾ ਨੱਠ ਹੀ ਜਾਏ ਤੇ ਤੁਸੀਂ ਉਹਦੇ ਪਿੱਛੇ ਪਿੱਛੇ ਦੌੜ ਪਓ। ਕਹਿੰਦੇ ਜਿਹੜਾ ਨੱਠ ਗਿਆ ਨੱਠੇ ਕੁੱਤੇ ਦੇ ਪਿੱਛੇ ਨਹੀਂ ਦੌੜੀਦਾ, ਇਹ ਦੁਰਾਨੀ ਨੱਠ ਗਏ ਹੁਣ ਇਹਨਾਂ ਦੇ ਪਿੱਛੇ ਤੁਸੀਂ ਨਾ ਦੌੜੋ।
ਫੌਜ ਨੱਠੇ ਨੇ ਗੈਲ ਦਬਈ ਹੈ,
ਨਾਲ ਇਹ ਵੀ ਸਿਆਣਿਆਂ ਦਾ ਤਜਰਬਾ ਹੈ ਕਿ ਜਿਹੜੀ ਫੌਜ ਤੁਹਾਡੇ ਕੋਲ ਹਾਰ ਕੇ ਨੱਠ ਜਾਏ ਨਾ ਉਹ ਨੱਠੀ ਜਾਂਦੀ ਫੌਜ ਦਾ ਫਿਰ ਪਿੱਛਾ ਨਹੀਂ ਕਰਨਾ ਚਾਹੀਦਾ, ਉਹਨਾਂ ਦੇ ਪਿੱਛੇ ਫਿਰ ਹੱਲਾ ਨਹੀਂ ਬੋਲਣਾ ਚਾਹੀਦਾ।
ਛੱਪੇ ਚੋਰ ਤੇ ਸੱਟ ਨਾ ਖਈਏ,
ਤੇ ਕਿਉਂ? ਕਿਉਂਕਿ ਉਹ ਵੀ ਸਿਰ ਮਰਨੇ ਹੋ ਕੇ ਦੌੜੇ ਹੁੰਦੇ ਨੇ, ਜਦੋਂ ਭਜਦਿਆਂ ਹੋਇਆਂ ਨੂੰ ਮਾਰੋਗੇ ਤੇ ਫਿਰ ਉਹ ਵੀ ਅੱਗੋਂ ਲੜਨ ਵਾਸਤੇ ਤਿਆਰ ਹੋ ਜਾਣਗੇ, ਇਸ ਕਰਕੇ ਉਹਨਾਂ ਨੂੰ ਨੱਠ ਜਾਣ ਦੋ ਜਿਹੜੇ ਨੱਠ ਗਏ ਹੌਸਲਾ ਢਾ ਕੇ। ਜਿਵੇਂ ਚਿਪਿਆ ਹੋਇਆ ਚੋਰ, ਚਿਪਿਆ ਚੋਰ ਕਹਿੰਦੇ ਜਿਹੜਾ ਮੌਕੇ ਤੇ ਫੜਿਆ ਹੋਇਆ ਤੇ ਨੱਠ ਜਾਏ ਨਾ ਉਹਨੂੰ ਫੜਨ ਵਾਸਤੇ ਕੋਈ ਦੌੜੇ ਨਾ ਪਿੱਛੇ ਤੇ ਫਿਰ ਉਹ ਮਾਰਨ ਤੋਂ ਗੁਰੇਜ਼ ਨਹੀਂ ਕਰਦਾ, ਚਿਪਿਆ ਹੋਇਆ ਚੋਰ। ਕਹਿੰਦੇ ਏਦਾਂ ਇਹ ਫੌਜ ਜਿਹੜੀ ਭੱਜੀ ਹੋਈ ਹੈ ਚਿਪੇ ਚੋਰ ਦੇ ਸਮਾਨ ਹੈ, ਇਹਨਾਂ ਦੇ ਪਿੱਛੇ ਹੁਣ ਤੁਸੀਂ ਨਾ ਪਵੋ, ਇਹਨਾਂ ਨੂੰ ਨੱਠ ਜਾਣ ਦਿਓ।
ਦੋਹਰਾ ਨੱਠੀ ਜਾਤੀ ਫੌਜ ਪੀ ਕਰਤ ਜੀ ਪੈ ਖੇਲ,
ਜਿਹੜੀ ਫੌਜ ਇੱਕ ਵਾਰੀ ਜੰਗ ਦੇ ਮੈਦਾਨ ਚ ਹਾਰ ਕੇ ਨੱਠ ਜਾਂਦੀ ਹੈ ਨਾ ਤੇ ਉਹਨਾਂ ਨੱਠਿਆ ਹੋਇਆ ਤੇ ਜਦੋਂ ਹਮਲਾ ਬੋਲੀਏ ਤੇ ਫਿਰ ਉਹ ਵੀ ਆਪਣੇ ਜੀ ਤੇ ਪੂਰਾ ਖੇਡਦੇ ਨੇ, ਉਹ ਵੀ ਫਿਰ ਅੱਗੋਂ ਪੂਰਾ ਹਮਲਾ ਬੋਲਦੇ ਨੇ।
ਜਾਏ ਮਰੇ ਕੋਈ ਸੂਰਮਾ ਫਿਰ ਕਬ ਹੋਵੇ ਮੇਲ,
ਖਾਲਸਾ ਜੀ ਹੁਣ ਜਦੋਂ ਤੁਸੀਂ ਉਹਨਾਂ ਤੇ ਹਮਲਾ ਕਰੋਗੇ ਬਿਨਾਂ ਕਾਰਨ ਤੋਂ, ਕੋਈ ਨਾ ਕੋਈ ਸਿੰਘ ਉਹਨਾਂ ਦੀ ਕਿਸੇ ਗੋਲੀ ਨਾਲ ਚਲਾਇਆ ਸ਼ਹੀਦ ਹੋਵੇਗਾ, ਆਪਣਾ ਨੁਕਸਾਨ ਹੋਵੇਗਾ, ਆਪਾਂ ਕਿਉਂ ਹੁਣ ਸਿੰਘਾਂ ਦਾ ਨੁਕਸਾਨ ਕਰਾਉਣਾ, ਉਹ ਨੱਠ ਹੀ ਗਏ ਨੇ ਹੁਣ ਨੱਠਿਆ ਹੋਇਆ ਤੇ ਹਮਲਾ ਕਿਉਂ ਕਰਨਾ।
ਜੋ ਭਾਈ ਹਮ ਤੋਂ ਲੋੜ ਫਤਿਹ ਕੀ ਆਈ,
ਸਾਨੂੰ ਜਿੱਤ ਦੀ ਲੋੜ ਸੀ, ਸਾਨੂੰ ਫਤਿਹ ਦੀ ਲੋੜ ਸੀ।
ਸੋ ਅਬ ਹਮ ਕੋ ਤੁਮ ਗੁਰ ਦਈ,
ਉਹ ਫਤਿਹ ਹੁਣ ਤੁਹਾਨੂੰ ਤੇ ਸਾਨੂੰ ਗੁਰੂ ਸਾਹਿਬ ਨੇ ਬਖਸ਼ ਦਿੱਤੀ ਹੈ, ਉਹ ਜੰਗ ਦੇ ਮੈਦਾਨ ਚ ਜਿੱਤ ਸਾਨੂੰ ਪ੍ਰਾਪਤ ਹੋ ਚੁੱਕੀ ਹੈ।
ਸਿੰਘ ਮਾਨ ਤੈਂ ਪਏ ਖੜੇ,
ਸਿੰਘਾਂ ਨੇ ਵਕੀਲਾਂ ਦੀ ਇਹ ਗੱਲ ਮੰਨ ਲਈ, ਉੱਥੇ ਹੀ ਖਲੋ ਗਏ ਦੁਰਾਨੀਆਂ ਨੂੰ ਭਜਾ ਕੇ।
ਦੁਰਾਨੀ ਨੱਠ ਜਾ ਡੇਰਨ ਵੜੇ,
ਜਿਹੜੇ ਦੁਰਾਨੀ ਕਾਬਲੀ ਸਨ ਇਹ ਨੱਠ ਕੇ ਆਪੋ ਆਪਣੇ ਡੇਰਿਆਂ ਵਿਚ ਜਾ ਵੜੇ ਹਨ।
ਲਗ ਪਰ ਗਈ ਥੀ ਤੈ ਰਾਤ,
ਇਹਨੇ ਨੂੰ ਖਾਲਸਾ ਜੀ ਰਾਤ ਪੈ ਚੁੱਕੀ ਸੀ, ਹਨੇਰਾ ਤਮ ਪਸਰ ਚੁੱਕਿਆ ਸੀ।
ਐਸੀ ਪਈ ਤਾਂ ਕੀ ਬਾਤ,
ਹਨੇਰਾ ਪੈ ਗਿਆ ਤੇ ਇਹੋ ਜੀ ਬਾਤ, ਇਹੋ ਜੀ ਖੇਡ ਵਰਤੀ ਹੈ ਇੱਥੇ।
ਗਏ ਦੁਰਾਨੀ ਆਪਣੇ ਡੇਰੇ,
ਜਿਹੜੇ ਦੁਰਾਨੀ ਸਨ ਇਹ ਨੱਠ ਕੇ ਜਦੋਂ ਆਪਣੇ ਡੇਰੇ ਵਿਚ ਜਾ ਵੜੇ,
ਸਭ ਨੱਠ ਚੱਲੇ ਰੱਖੇ ਕੋ ਘੇਰੇ,
ਸਾਰੇ ਨੱਠ ਕੇ ਚਲੇ ਗਏ ਤੇ ਕੁਝ ਕ ਜਿਹੜੇ ਦੁਰਾਨੀ ਸਨ ਉਹ ਸਿੰਘਾਂ ਦੇ ਜਾਂ ਇਧਰ ਦੀਨਾ ਬੇਗ ਦੀ ਫੌਜ ਦੇ ਘੇਰੇ ਵਿਚ ਰਹਿ ਗਏ।
ਦੋਹਰਾ ਸਿੰਘ ਜੋ ਹੁਸ਼ਿਆਰ ਤੇ ਗਏ ਸੋ ਗਿਲਜਨ ਗੈਲ,
ਹੁਣ ਜਿਹੜੇ ਸਿੰਘ ਬੜੇ ਹੁਸ਼ਿਆਰ ਸੀ ਨਾ, ਫੁਰਤੀਲੇ ਸਿੰਘ, ਯੋਧੇ ਸਿੰਘ, ਉਹਨਾਂ ਆਖਿਆ ਇਹਨਾਂ ਗਿਲਜਿਆਂ ਦੇ ਕੋਲ ਘੋੜੇ ਬੜੇ ਵਧੀਆ ਨੇ, ਕਹਿੰਦੇ ਲੁੱਟ ਮਾਰ ਕਰਕੇ ਲਿਆਉਂਦੇ ਆ ਇਹਨਾਂ ਦੇ ਕੋਲੋਂ ਕਾਬਲੀ ਘੋੜੇ ਨੇ, ਕਹਿੰਦੇ ਏਦਾਂ ਦੌੜ ਚੱਲੇ ਨੇ ਨੱਠ ਕੇ ਇਹਨਾਂ ਨੂੰ ਕੱਲਿਆਂ ਨੂੰ ਭਜਾ ਦਿੰਦੇ ਆ, ਘੋੜੇ ਲੈ ਆਉਂਦੇ, ਇਹਨਾਂ ਨੂੰ ਘੋੜਿਆਂ ਦੀ ਕੀ ਲੋੜ ਹੈ ਜੇ ਲੜਨਾ ਹੀ ਨਹੀਂ ਸੂਰਮਿਆਂ ਵਾਂਗੂ ਜੰਗ ਦੇ ਮੈਦਾਨ ਚ। ਜਿੱਦਾਂ ਇੱਦਾਂ ਜਿਹੜੇ ਫੁਰਤੀਲੇ ਸਿੰਘ ਸੀ ਨਾ ਉਹਨਾਂ ਦੁਰਾਨੀਆਂ ਦੇ ਪਿੱਛੇ ਪਿੱਛੇ ਹੀ ਦੌੜ ਪਏ।
ਨਟਤ ਪਇਓ ਉਨ ਦੇਖ ਕੇ ਲੂਟ ਕਰੀ ਉਨ ਸੈਲ,
ਦੁਰਾਨੀ ਜਦੋਂ ਦੌੜੇ ਤੇ ਸਿੰਘ ਪਿੱਛੇ ਪਿੱਛੇ ਜਾ ਪਹੁੰਚੇ, ਕਈ ਸਿੰਘ ਕਹਿੰਦੇ ਉਹ ਕਿੱਥੇ ਚੱਲੇ ਹੋ ਕਾਬਲੀਓ, ਆ ਪਹਿਲਾਂ ਆਪਣੇ ਘੋੜੇ ਸਾਡੇ ਹਵਾਲੇ ਕਰਕੇ ਜਾਓ, ਆਪਣੇ ਹਥਿਆਰ ਸਾਡੇ ਹਵਾਲੇ ਕਰਕੇ ਜਾਓ, ਜਾਨ ਤੁਹਾਡੀ ਬਖਸ਼ ਦਿੰਦੇ। ਉਹਨਾਂ ਆਖਿਆ ਲਾਓ ਮਰ, ਸੱਤ ਸੱਤ ਫੁੱਟੇ ਦੁਰਾਨੀ ਸਿੰਘਾਂ ਨਾਲ ਲੜਨ ਦੀ ਬਜਾਏ ਆਪਣੇ ਘੋੜੇ ਤੇ ਹਥਿਆਰ ਆਪ ਦੇ ਰਹੇ ਨੇ ਸਿੰਘਾਂ ਨੂੰ, ਕਹਿੰਦੇ ਲਓ ਮਹਾਰਾਜ ਸਾਂਭੋ ਸਾਡੀ ਜਾਨ ਬਖਸ਼ ਦਿਓ।
ਜੋ ਪਈ ਅੱਧੀ ਰਾਤ ਚਾਂਦਨੀ ਪਈ,
ਇਹਦਾ ਕਈ ਸਿੰਘਾਂ ਨੇ ਦੁਰਾਨੀਆਂ ਨੂੰ ਲੁੱਟ ਮਾਰ ਕਰਕੇ ਉਹਨਾਂ ਦੇ ਘੋੜੇ ਹਥਿਆਰ ਖੋਹ ਲਏ, ਰਸਤਾ ਬਸਤਾ ਬੜੀਆਂ ਸੀ ਉਹਨਾਂ ਕੋਲ, ਕਈਆਂ ਕੋਲ ਖਜ਼ਾਨਾ ਬੜਾ ਸੀ, ਹਿੰਦੁਸਤਾਨ ਤੇ ਲੁੱਟਿਆ ਸੀ ਨਾ ਇਹਨਾਂ ਦੁਰਾਨੀਆਂ ਨੇ, ਉਹ ਵੀ ਸਿੰਘਾਂ ਨੇ ਇਹਨਾਂ ਦੇ ਕੋਲੋਂ ਖੋਹ ਲਿਆ। ਇੱਦਾਂ ਜਦੋਂ ਅੱਧੀ ਕੁ ਰਾਤ ਹੋਈ, ਚਾਨਣੀ ਰਾਤ ਸੀ, ਪਰਮੇਸ਼ਰ ਵੱਲੋਂ ਹੀ ਕਹਿੰਦੇ ਰਾਤ ਜਿਹੜੀ ਸੀ ਉਹ ਚਾਨਣੀ ਸੀ।
ਸਿੰਘਨ ਡੇਰੇ ਖਬਰੋ ਆਈ,
ਇਧਰ ਸਿੰਘਾਂ ਦੇ ਡੇਰੇ ਤੇ ਖਬਰ ਆਈ ਹੈ।
ਸਿੰਘਨ ਨਗਾਰੇ ਦਏ ਬਜਾਏ,
ਸਿੰਘਾਂ ਨੇ ਨਗਾਰੇ ਬਜਾ ਦਿੱਤੇ, ਅੱਧੀ ਰਾਤ ਹੋਈ, ਚਾਨਣੀ ਰਾਤ ਹੈ।
ਹੋਇਓ ਜੋ ਲਏ ਸਿੰਘਨ ਲੁਟਾਏ,
ਖਾਲਸਾ ਜੀ ਹੁਣ ਆਪਾਂ ਇੱਥੇ ਉਡੀਕ ਕਾਹਨੂੰ ਕਰਨੀ ਆ, ਦੁਰਾਨੀਆਂ ਨੇ ਸਵੇਰੇ ਦਿਨ ਚੜ੍ਹਦਿਆਂ ਤੱਕ ਦੌੜ ਜਾਣਾ, ਸਵੇਰ ਤੋਂ ਪਹਿਲਾਂ ਪਹਿਲਾਂ ਇਹਨਾਂ ਕੋਲ ਲੁੱਟ ਲਈਏ ਜੋ ਕੁਝ ਹੈ, ਇਹਨਾਂ ਨੇ ਸਾਡੇ ਹੀ ਭਾਰਤ ਖੰਡ ਦੀ ਭੂਮੀ ਦਾ ਹੀ ਖਜ਼ਾਨਾ ਲੁੱਟਿਆ ਨਾ, ਉਹ ਖਜ਼ਾਨਾ ਇਹਨਾਂ ਕੋਲੋਂ ਖੋਹ ਲਈਏ ਤੇ ਇਹਨਾਂ ਨੂੰ ਭਜਾ ਦਈਏ।
ਜਿੰਨੇ ਲੱਭੀ ਸੋ ਤਿੰਨੀ ਲਈ,
ਕਹਿੰਦੇ ਜਿਹਨੂੰ ਜਿਹੜੀ ਚੀਜ਼ ਲੱਭੇਗੀ ਉਸੇ ਦੀ। ਇਹ ਖਾਲਸੇ ਨੂੰ ਉਸ ਵੇਲੇ ਖੁੱਲਾ ਐਲਾਨ ਕਰ ਦਿੱਤਾ ਕਿ ਜਲੰਧਰ ਸ਼ਹਿਰ ਦੇ ਵਿਚ ਇਨ੍ਹਾਂ ਗਿਲਜਿਆਂ ਦੇ ਕੋਲੋਂ, ਇਨ੍ਹਾਂ ਦੁਰਾਨੀਆਂ ਦੇ ਕੋਲੋਂ ਜਿਹੜੀ ਚੀਜ਼ ਜਿਹੜੇ ਸਿੰਘ ਨੂੰ ਲੱਭੇਗੀ ਉਸੇ ਦੀ ਹੋਵੇਗੀ, ਉਹਦੇ ਤੇ ਹੋਰ ਕੋਈ ਦੂਜਾ ਸਿੰਘ ਕਬਜ਼ਾ ਨਹੀਂ ਕਰੇਗਾ।
ਤਿੰਨ ਕੀ ਭੂਖ ਭੋਤ ਭੱਜ ਗਈ,
ਸੁਣ ਕੇ ਕਈ ਸਿੰਘ ਤਿਆਰ ਬਰ ਤਿਆਰ ਹੋ ਗਏ। ਸਿੰਘਾਂ ਨੇ ਜਾ ਕੇ ਦੁਰਾਨੀਆਂ ਨੂੰ ਲੁੱਟਿਆ ਹੈ।
ਨਵਾਬ ਡੇਰੇ ਯੋ ਦਏ ਕਹਾਏ,
ਉਧਰ ਨਵਾਬ ਦੇ ਡੇਰੇ ਤੇ ਦੀਨਾ ਬੇਗ ਦੇ ਡੇਰੇ ਤੇ ਸਿੰਘਾਂ ਨੇ ਸੁਨੇਹਾ ਭੇਜ ਦਿੱਤਾ,
ਬਹੁ ਤੁਮਾਰੋ ਲੁੱਟਣ ਨਾ ਜਾਏ।
ਕਹਿਣ ਲੱਗੇ ਨਵਾਬ ਸਾਹਿਬ, ਇਹ ਨਾ ਹੋਵੇ ਕਿ ਅਸੀਂ ਉਧਰ ਦੁਰਾਨੀਆਂ ਨੂੰ ਲੁੱਟਣ ਚੱਲੇ ਆ ਤੇ ਤੇਰੀ ਫੌਜ ਸਾਡੇ ਨਾਲ ਨਾਲ ਉੱਥੇ ਪਹੁੰਚੇ, ਸਾਨੂੰ ਪਛਾਣ ਕੋਈ ਨੀ ਜੇ ਆਉਣੀ। ਕਿਤੇ ਐਸਾ ਨਾ ਹੋਵੇ ਕਿ ਦੁਰਾਨੀਆਂ ਦੇ ਭੁਲੇਖੇ ਤੇਰੇ ਬੰਦੇ ਮਾਰੇ ਜਾਣ, ਕਿਤੇ ਤੇਰੇ ਜਿਹੜੇ ਸਿਪਾਹੀ ਇਹ ਨਾ ਮਾਰੇ ਜਾਣ।
ਸਿੰਘ ਲਏਂਗੇ ਸਾਥੇ ਲੂਟ,
ਜੇ ਇਹ ਗਏ ਨਾ ਨਾਲ ਲੁੱਟਣ ਵਾਸਤੇ ਦੁਰਾਨੀਆਂ ਨੂੰ ਤੇ ਸਿੰਘਾਂ ਨੇ ਨਾਲ ਇਹਨਾਂ ਨੂੰ ਵੀ ਲੁੱਟ ਲੈਣਾ ਦੁਰਾਨੀਆਂ ਦੇ ਸਮੇਤ।
ਔਰ ਦਏਂਗੇ ਸਿਰ ਪੀਕੂ,
ਲੁੱਟਣ ਤੋਂ ਹੀ ਨੀ ਗੁਰੇਜ਼, ਉਸ ਵੇਲੇ ਫਿਰ ਇਹਨਾਂ ਦੇ ਕਈਆਂ ਦੇ ਸਿਰ ਵੀ ਵੱਢੇ ਜਾ ਸਕਦੇ ਨੇ, ਇਹ ਸਿੰਘਾਂ ਦੇ ਹੱਥੋਂ ਮਾਰੇ ਵੀ ਜਾ ਸਕਦੇ ਨੇ।
ਤਿੰਨ ਕੀ ਚੀਜ਼ ਸਭ ਸਿੰਘਨ ਲਈ,
ਇਸ ਕਰਕੇ ਤੂੰ ਆਪਣੀ ਫੌਜ ਨੂੰ ਡੇਰੇ ਚ ਰੱਖੀ, ਕਹਿ ਦੇ ਸਾਰਿਆਂ ਨੂੰ ਵੀ ਡੇਰੇ ਚੋਂ ਬਾਹਰ ਨਾ ਨਿਕਲਣ। ਦੀਨਾ ਬੇਗ ਨੇ ਸਾਰੀ ਫੌਜ ਨੂੰ ਕਹਿ ਛੱਡਿਆ ਵੀ ਜਾਨ ਪਿਆਰੀ ਬਾਹਰ ਨਾ ਜਾਇਆ ਜੇ ਦੁਰਾਨੀਆਂ ਦੇ ਪਿੱਛੇ। ਸਿੰਘ ਗਏ ਹੋਏ ਨੇ ਤੇ ਉਹਨਾਂ ਨੂੰ ਪਛਾਣ ਕੋਈ ਨੀ ਆਉਣੀ, ਉਹਨਾਂ ਨੇ ਪਹਿਲਾਂ ਕਹਿ ਕੇ ਭੇਜ ਦਿੱਤਾ ਕਿਤੇ ਦੁਰਾਨੀਆਂ ਦੇ ਭੁਲੇਖੇ ਤੁਸੀਂ ਨਾ ਮਾਰੇ ਜਾਇਆ ਜੇ। ਉਹਨੇ ਸਾਰਿਆਂ ਨੂੰ ਵਰਜ ਲਿਆ। ਇਧਰ ਸਿੰਘਾਂ ਨੇ ਉਸ ਵਕਤ ਦੁਰਾਨੀਆਂ ਤੇ ਭਾਰੀ ਹਮਲਾ ਬੋਲਿਆ,
ਡੇਰੇ ਤੋਪ ਸੋ ਫੂਕ ਬਜਾਈ,
ਜਿਹੜੀਆਂ ਡੇਰੇ ਦੀਆਂ ਤੋਪਾਂ ਆਦਿਕ ਸਨ ਇਹਨਾਂ ਦੀਆਂ ਤੁਰਕਾਂ ਦੀਆਂ, ਉਹ ਵੀ ਸਿੰਘਾਂ ਨੇ ਕਬਜ਼ੇ ਕਰ ਲਈਆਂ।
ਦੋਹਰਾ ਸਿਰ ਬਲੰਦ ਜਬ ਨੱਠ ਤੁਰੇ ਓ, ਰਹਿਤੀ ਅੱਧੀ ਰਾਤ।
ਖਾਲਸਾ ਜੀ, ਇੱਥੋਂ ਦਾ ਜਿਹੜਾ ਜਥੇਦਾਰ ਸੀ ਨਵਾਬ ਸੀ ਸਰਬੁਲੰਦ ਖਾਂ, ਇਹ ਸਰਬੁਲੰਦ ਖਾਂ ਜਿਹੜਾ ਸੀ ਇਹਨੂੰ ਅਬਦਾਲੀ ਨੇ ਇੱਥੋਂ ਦਾ ਨਵਾਬ ਥਾਪਿਆ ਸੀ, ਜਲੰਧਰ ਦਾ ਸੂਬੇਦਾਰ ਥਾਪਿਆ ਸੀ। ਇਹ ਅੱਧੀ ਰਾਤ ਨੂੰ ਦੌੜਿਆ, ਖਾਲਸੇ ਨੂੰ ਪਤਾ ਲੱਗ ਗਿਆ ਵੀ ਦੌੜ ਚੱਲਿਆ ਖਜ਼ਾਨਾ ਲੈ ਕੇ ਸਾਰਾ, ਤੇ ਖਾਲਸੇ ਨੇ ਹਮਲਾ ਬੋਲ ਦਿੱਤਾ, ਕਹਿੰਦੇ ਨੂੰ ਦੌੜਨ ਨਹੀਂ ਦੇਣਾ ਖਜ਼ਾਨਾ ਲੈ ਕੇ ਖਾਲਸੇ ਦਾ, ਇਹ ਖਜ਼ਾਨਾ ਤਾਂ ਸਾਡਾ ਹੈ, ਸਾਡੇ ਭਾਰਤ ਖੰਡ ਦਾ, ਇਹ ਦੁਰਾਨੀ ਪਰਦੇਸੀ ਨੇ, ਕਿਉਂ ਲੈ ਕੇ ਜਾਣ ਸਾਡਾ ਖਜ਼ਾਨਾ। ਤੂੰ ਹਮਲਾ ਬੋਲ ਦਿੱਤਾ ਸਰਬੁਲੰਦ ਖਾਂ ਤੇ, ਇਧਰ ਸਰਬੁਲੰਦ ਖਾਂ ਨੇ ਬੜੀ ਤਿਆਰੀ ਦੇ ਨਾਲ ਅੱਧੀ ਰਾਤ ਨੂੰ ਚਾਲਾ ਪਾ ਦਿੱਤਾ।
ਪਰ ਬਰਾਦਰੀ ਸਭ ਰਹੀ ਭਾਈ ਜਲੰਧਰ ਪ੍ਰਭਾਤ,
ਹੁਣ ਜਿਹੜਾ ਸਰਬੁਲੰਦ ਖਾਂ ਸੀ ਉਹ ਤੇ ਅੱਗੇ ਨਿਕਲ ਗਿਆ, ਜਿਹੜਾ ਭਾਰ ਬਰਦਾਰੀ ਸਨ, ਭਾਰ ਬਰਦਾਰੀ ਕਹਿੰਦੇ ਨੇ ਜਿਨ੍ਹਾਂ ਨੇ ਸਮਾਨ ਚੁੱਕਿਆ ਹੁੰਦਾ ਸਿਰਾਂ ਦੇ ਉੱਤੇ ਪੰਡਾ ਬੰਨ ਕੇ ਲਿਜਾਂਦੇ ਨੇ, ਉਹ ਪਿੱਛੇ ਰਹਿ ਗਏ ਸੀ। ਸਰਬੁਲੰਦ ਖਾਂ ਤੇ ਅੱਗੇ ਨਿਕਲ ਗਿਆ, ਜਿਹੜੇ ਉਹ ਭਾਰ ਬਰਦਾਰੀ ਸਨ ਉਹ ਦਿਨ ਚੜ੍ਹਦਿਆਂ ਤੱਕ ਇੱਥੇ ਜਲੰਧਰ ਵਿੱਚ ਹੀ ਰਹੇ।
ਜੋ ਭਾਈ ਜਾਏ ਜਲੰਧਰ ਰੇ ਉਹ ਨਾ ਘੜੀ,
ਕਹਿੰਦੇ ਹੁਣ ਜਲੰਧਰ ਦੇ ਵਿੱਚ ਇੱਕ ਘੜੀ ਮਾਤਰ ਵੀ ਸਰਬੁਲੰਦ ਖਾਂ ਨਾਲ ਟਿਕਿਆ।
ਸਿੰਘਨ ਫੌਜ ਤਿਸ ਪਾਛੇ ਚੜੀ,
ਹੁਣ ਉਹ ਜਿਹੜੇ ਭਾਰ ਬਰਦਾਰੀ ਸਨ ਜਿਨ੍ਹਾਂ ਨੇ ਵਜਨ ਚੁੱਕਿਆ ਖਜ਼ਾਨਾ ਚੁੱਕਿਆ ਹੋਇਆ ਸੀ ਜਾ ਰਹੇ ਸਨ ਜਲੰਧਰ ਚੋਂ, ਸਿੰਘਾਂ ਨੇ ਉਹਨਾਂ ਤੇ ਜਾ ਹੱਲਾ ਬੋਲਿਆ ਤੇ ਉਹਨਾਂ ਨੂੰ ਜਾਣ ਨਹੀਂ ਦਿੱਤਾ।
ਬਹੁਤ ਘੋੜੇ ਉਸ ਨਦੀਆਂ ਗੱਡੇ,
ਕਹਿੰਦੇ ਬਹੁਤ ਸਾਰੇ ਘੋੜੇ ਉਹਨਾਂ ਨੇ ਅੱਗੇ ਗੱਡੇ ਭੇਜੇ ਹੋਏ ਨੇ।
ਨੱਠੇ ਪਰੀ ਘੋੜੇ ਛੱਡੇ,
ਤੇ ਕਹਿੰਦੇ ਸਿੰਘਾਂ ਨੇ ਜਾ ਕੇ ਗੱਡੇ ਘੇਰ ਲਏ, ਘੋੜੇ ਘੇਰ ਲਏ, ਤੇ ਕਈ ਜਿਹੜੇ ਤੁਰਕ ਸਨ ਦੁਰਾਨੀ ਸਨ ਉਹ ਘੋੜੇ ਛੱਡ ਕੇ ਪੈਦਲ ਨੱਠ ਗਏ, ਕਹਿੰਦੇ ਲੋ ਘੋੜੇ ਸਭ ਅਸੀਂ ਪੈਦਲ ਜਾਂਦੇ ਹਾਂ, ਏਦਾਂ ਪੈਦਲ ਨੱਠ ਗਏ ਸਿੰਘਾਂ ਦੇ ਅੱਗੇ।
ਉਹਾ ਜਲੰਧਰ ਭਾਜੜ ਪੜੀ,
ਹੁਣ ਸਾਰੇ ਜਲੰਧਰ ਸ਼ਹਿਰ ਦੇ ਵਿੱਚ ਇਕਦਮ ਭਾਜੜ ਮੱਚ ਗਈ।
ਧੋਗੜੀ ਆਏ ਜਲੰਧਰ ਵੜੀ,
ਕਹਿੰਦੇ ਧੋਗੜੀ ਆਏ ਜਲੰਧਰ ਵੜੀ, ਭਾਵ ਫੌਜ ਜਿਹੜੀ ਆ ਜਲੰਧਰ ਦੇ ਵਿੱਚ ਆ ਵੜੀ ਹੈ।
ਦੋਲੋ ਸਿੰਘਨ ਫਿਰੀ ਆਏ ਝੂਟ,
ਉਸ ਵੇਲੇ ਸਿੰਘਾਂ ਨੂੰ ਖੁੱਲ ਮਿਲ ਗਈ।
ਖੂਬ ਕਰੀ ਭਾਜੜ ਕੀ ਲੂਟ,
ਭਾਜੜ ਸੀ ਦੁਰਾਨੀ ਦੇ ਫੌਜ ਦੇ ਜਿਹੜੇ ਨੱਠ ਰਹੇ ਸਨ, ਸਿੰਘਾਂ ਨੇ ਉਸ ਭਾਜੜ ਨੂੰ ਖੂਬ ਲੁੱਟਿਆ।
ਤਬ ਲੋ ਸਭ ਦਲ ਆਏ ਪਹੁੰਚਿਆ,
ਇਹਨਾਂ ਨੂੰ ਸਾਰਾ ਦਲ ਸਿੰਘਾਂ ਦਾ ਆ ਪਹੁੰਚਿਆ।
پہلے لوٹے گردے کوچا.
پہلا تا گردا کوچا جڑا آلا دوالا سی جلندر دا او خالصے نے لٹیا.
دینا بیگ پہ ترک پکارے.
دینا بیگ دے کئی ساتھی جلندر چ ترک بھی رہندے سی. او ترک جڑے سن او بھج کے دینا بیگ کول گئے.
رکھ لو جلندر پیسے دے پارے.
کہندے دینا بیگ جلندر تیرا بھی شہر ہے تو ایتھوں دا صوبے دار رہا ہے تے اس نگر نو رکھ لے کہ اینو نہ لٹیا جاوے اینو لٹن تو بچا لے اسی تینو پیسے بھر دنے آ.
کروڑ روپیے جلندر مائے.
کہندے اس ویلے جلندر شہر وچ ساڈے کول ایک کروڑ روپیہ نقدی ہے. وہ ایک کروڑ روپیہ اسی تانو دے دینا تسی یہ جلندر نہ لٹو.
ہتھی دے تا لٹاؤ سنا.
اسی اپنے ہتھی دے دینا سارا کچھ تا جو یہ نگر نہ لٹیا جاوے کیونکہ جدو لٹو گے کئیاں دی جان بھی جائے گی. اس کر کے جو کچھ ہے اسی اپنے ہتھی دے دینا نگر نہ لٹاؤ.
دینا بیگ جسا سنگھ پاس.
دینا بیگ نے سردار جسا سنگھ جی آلو والیے دے کول
حال سے گپتی بھیجی اردار.
سے ولو گپت ارداس سردار جسا سنگھ جی آلو والی نو بھیجی دینا بیگ نے.
دوہرا میرے منہ نہ کہہ سکے بڈ پاگ سنگھ کے پائے.
دینا بیگ نے سردار جسا سنگھ جی آلو والی نو بینتی بھیجی. کہن لگا جی آلو والی صاحب بینتی ہے کہ میں اپنے منہ بابا بڈ پاگ سنگھ نو یہ نہیں کہہ سکتا کہ جلندر نہ لٹو کیونکہ او نال میرا ایک اقرار ہویا باقاعدہ انہیں میرے کو قسم لئی ہے کہ جدو اسی جلندر نو لٹنا اجاڑنا ادو تو اے نہیں کہنا بھی جلندر نو بچا لو تا میں تیری مدد کراں گا. تے ہن میرے کو او منہ نہیں ہے کہ میں بابے بڑپال سنگھ نو کہہ سکا کہ تسی جلندر لٹن تو خالصے نو کہہ کے بچا لو.
جلندر بچے بچائے جم لے تکے سو بے پروائے.
جتھے دار جسا سنگھ جی تسی کرپا کرو کہ تسی خالصے نو روکو. جننے ٹکے چاہی دینے جننی مایا چاہی دیا اور جلندر والے تو آنو پیٹ کر دینگے اور جلندر نو تسی نہ اجاڑو کیونکہ جلندر دے کچھ جڑے ترک نے پرانے مسلمان او مینو آ کے بینتی کر رہے نے.
جو پائی تب جسا سنگھ نگارا بجوایا.
اس ویلے جتھے دار سردار جسا سنگھ جی آلو والی نے نگارا بجایا.
بڑ پاگ سنگھ نے سو سن پایا.
بڑ پاگ سنگھ نے وہ نگارا بھی سنیا. بڑ پاگ سنگھ بھی اتھے موجود سی.
سربت خالصو سد بلایا.
سارے خالصے نو بلا لیا جننے سنگھ سن سارے دا دیوان سجا لیا.
ایک تھا تین کا دیوان لگایا.
اس جگہ تے سارے سنگھ دا دیوان لا دتا دیوان سجا دتا.
بڑ پاگ سنگھ تب بولے او گج.
بڑ پاگ سنگھ دے کان چ کتے خبر پی گئی کہ دینا بیگ جلندر نو بچاؤن واسطے جسا سنگھ نو بینتی کر رہا کہ جلندر نہ اجاڑو. بڑپاگ سنگھ دے گل جدوں اے کناں وچ پئی تے گج کے بڑپاگ سنگھ بولیا.
ہے کو جلندر رکھے سو اج.
تے اس ویلے بڑے بی رس وچ آیا بڑپاگ سنگھ. کہدا ہے کوئی ایسا جڑا ہن جلندر نو بچا لوے اس جلندر شہر نو رکھ لوے.
تو کٹار تین ہاتھ چمکایا.
میان تے کٹار سی بڑپاگ سنگھ دے تو کے نہ بکھائی. کہدا ہے کوئی جڑا اس جلندر نو بچاوے اس جلندر نو رکھ لوے.
اسے مار میں مروں کایا.
جڑا اس جلندر شہر نو بچاوے گا اونوں مار کے پھر میں آپ مر جاواں گا.
اٹھیو خالصو ہاتھ سب جوڑ.
اس ویلے سنگھ ہاتھ جوڑ کے وڑپاگ سنگھ دے سامنے کھلو گے. وڑپاگ سنگھ دا ستکار سی پنتھ وچ گرو انش وچوں ہے. تو وڑپاگ سنگھ دے اگے اس ویلے کئی سنگھ ہاتھ جوڑ کے کھلوتے.
کون سکے تو بچن سو موڑ.
بابا بڑپاگ سنگھ جی تہاڈا بچن کون موڑ سکدا ہے. تسی کہیا اس نگر نو اجاڑن واسطے نگر ضرور اجاڑیا جائے گا.
دے نگارے سبن بجائی.
تے اس وقت بابا بڑپاگ سنگھ جی دا اے من دا پھرنا سی. انہاں آکھیا جویں میرا کرتارپور اجاڑیا نا جلندر والے نواب نے میں دا جلندر اجاڑنا بدلا لینا ہے. وہ من چ فرنا سی بڑپاگ سنگھ دے. اس کر کے جلندر نو جاڑنا چاہتا سی. ناصر علی دی جڑی قبر وچوں لاش کڈ کے کہندا میں نو پھونکنا ہے اونو اگ دے وچ جلاونا جویں انہیں تھم صاحب نو ساڑیا سی تا میرا بدلہ پورا ہوئے گا. اس کر کے خالصے نے بڑپاگ سنگھ دے منہ دے بھاوناواں دی قدر کردیاں آخیا بابا جی جی تہاڈا اے پھرنا تے پھر اس جلندر نو ضرور اجاڑیا جائے گا.
دینا رکھے تو اسے لٹائی.
بابا بڑھاگ سنگھ جی جی دینا بیگ ہن رکھنا چاہندا نا جلندر نو, جلندر شہر نو بچانا چاہندا دینا بیگ, تے اسی دینا بیگ نو بھی وچے نال لٹ لوانگے.
دینا بیگ نے یوں سن پائی.
ادھرے گل دینا بیگ دے کنا چ پے گی بھی سنگھاں نے کہہ دتا ہے کہ جے دینا بیگ جلندر نو بچائے گا تے دینا بیگ نو بھی لٹ لاں گے. دینا بیگ نے جدو یہ گل اپنے کنا چ سنی,
مت میں پہلو جاؤں لٹائی.
دینا بیگ نے آخیا خالسا جی جو تہاڈی اچھا تسی اسی طرح کرو. ਉਹਦੇ ਮਨ ਚ ਚਿੰਤਾ ਪੈ ਗਈ ਕਿ ਤੇ ਜਲੰਧਰ ਸ਼ਹਿਰ ਲੁੱਟਣ ਤੋਂ ਪਹਿਲਾਂ ਮੈਂ ਨਾ ਲੁੱਟਿਆ ਜਾਵਾਂ, ਸਿੰਘ ਕਿਤੇ ਮੈਨੂੰ ਆ ਕੇ ਨਾ ਲੁੱਟ ਮਾਰ ਕਰਕੇ ਲੈ ਜਾਣ.
ਨਗਾਰਾ ਤੁਰਤ ਸੁਦੇਉ ਬਜਾਈ.
ਉਹਨੇ ਆਖਿਆ ਮਹਾਰਾਜ ਤੁਸੀਂ ਨਗਾਰੇ ਵਜਾਓ, ਜਲੰਧਰ ਉਜਾੜੋ, ਉੱਥੇ ਬਣਾਓ, ਇਹ ਤੁਹਾਡੀ ਮਰਜ਼ੀ. ਮੈਂ ਇਹ ਜਿਹੜਾ ਕੌਲ ਕੀਤਾ ਸੀ ਬਾਬੇ ਵਡਭਾਗ ਸਿੰਘ ਨਾਲ ਉਹ ਪੂਰਾ ਕਰਾਂਗਾ.
ਤੁਰ ਖਾਲਸੇ ਮੈਂ ਪਹੁੰਚਿਓ ਆਈ.
ਇਹ ਵੀ ਨਾਲ ਆ ਗਿਆ ਖਾਲਸੇ ਦੇ ਕੋਲ ਉਸੇ ਵਕਤ. ਕਹਿੰਦਾ ਖਾਲਸਾ ਜੀ ਲੁੱਟਣ ਦੇ ਵਿੱਚ ਮੈਂ ਵੀ ਤੁਹਾਡੇ ਨਾਲ ਆ, ਤੁਸੀਂ ਚੱਲ ਕੇ ਖੂਬ ਲੁੱਟੋ ਜਲੰਧਰ ਨੂੰ.
ਦੋਹਰਾ ਵਡਭਾਗ ਸਿੰਘ ਪੈ ਹੋ ਖੜੋ, ਕਯੋ ਮੁਰਚੋ ਹਮੇ ਬਤਾਓ.
ਇਹ ਬਾਬਾ ਵਡਭਾਗ ਸਿੰਘ ਕੋਲ ਆਇਆ ਆ ਕੇ ਕਹਿੰਦਾ ਬਾਬਾ ਜੀ ਗੁੱਸਾ ਨਾ ਕਰੋ, ਮੈਂ ਤੁਹਾਡੇ ਨਾਲ ਆ, ਮੈਨੂੰ ਦੱਸੋ ਮੈਂ ਕਿਹੜੇ ਮੋਰਚੇ ਨੂੰ ਜਾ ਕੇ ਮਾਰਾਂ, ਕਿਸ ਮੋਰਚੇ ਤੇ ਜਾ ਕੇ ਹਮਲਾ ਕਰਾਂ.
ਅਬ ਪਿਛਲੋ ਪੈਸੋ ਤਾਰੀਏ ਉਹ ਅੱਗੇ ਲਿਓ ਕੜਾਓ.
ਕਹਿੰਦਾ ਮੈਂ ਆਪਣੇ ਪਿਛਲੇ ਪੈਸੇ ਤੁਹਾਨੂੰ ਭੇਟ ਕਰਦਾ ਤੇ ਅਗਾਂਹ ਵਾਸਤੇ ਵੀ ਕੜਾ ਪ੍ਰਸ਼ਾਦ ਦੀ ਅਰਦਾਸ ਕਰਾਉਂਦਾ ਹਾਂ.
ਚੋਪਈ ਵਡਭਾਗ ਸਿੰਘ ਨੇ ਯੋਂ ਤਬ ਕਹੀ.
ਬਾਬਾ ਵਡਭਾਗ ਸਿੰਘ ਜੀ ਉਸ ਵੇਲੇ ਬੋਲੇ, ਕਹਿਣ ਲੱਗੇ
ਕਤਲ ਪਠਾਨਨ ਕਰਕੇ ਸਹੀ.
ਕਹਿੰਦੇ ਜੀ ਮੈਂ ਇਸ ਨਗਰ ਦੇ ਵਿਚ ਜਿਹੜੇ ਪਠਾਨ ਨੇ ਉਹਨਾਂ ਨੂੰ ਕਤਲ ਕਰਨਾ ਹੈ.
ਨਾਸਰ ਅਲੀ ਫੂਕ ਕੇ ਆ.
ਨਾਸਰ ਅਲੀ ਹੈ ਜਿਹਨੇ ਥੰਮ ਸਾਹਿਬ ਸਾੜਿਆ ਸੀ, ਉਸ ਪਾਪੀ ਦੀ ਕਬਰ ਵਿਚੋਂ ਲਾਸ਼ ਕੱਢ ਕੇ ਫੂਕਣੀ ਹੈ.
ਔਰ ਕੰਮ ਹਮ ਪਿਛਲੇ ਲਾ.
ਬਾਕੀ ਦੇ ਕੰਮ ਅਸੀਂ ਬਾਅਦ ਚ ਵੇਖਣੇ ਹਨ.
ਦੋਹਰਾ ਵਡਭਾਗ ਸਿੰਘ ਖਾਲਸੇ ਕਹੇ ਹੈ ਜੋ ਸਿੱਖ ਮੁਰੀਦ.
ਵਡਭਾਗ ਸਿੰਘ ਨੇ ਉਸ ਵੇਲੇ ਖਾਲਸੇ ਨੂੰ ਕਹਿ ਦਿੱਤਾ, ਆਖਿਆ ਖਾਲਸਾ ਜੀ ਜਿਹੜੇ ਗੁਰੂ ਕੇ ਮੁਰੀਦ ਹਨ.
ਤੁਰਕਨ ਕੀਲੇ ਤੁਰਕਨੀ ਹਮਰੀ ਯਈ ਤਬੀਦ.
ਕਹਿੰਦੇ ਉਹ ਖਾਲਸਾ ਖੂਬ ਜਾ ਕੇ ਬਦਲਾ ਲਵੇ ਨਾ ਪਾਪੀਆਂ ਦੇ ਕੋਲੋਂ.
ਜੋ ਪਈ ਦੀਨਾ ਬੇਗ ਨੂੰ ਯੋਂ ਕਹਿ ਦਿਓ.
ਦੀਨਾ ਬੇਗ ਨੂੰ ਕਹਿ ਦਿੱਤਾ ਖਾਲਸੇ ਨੇ ਤੇ ਵਡਭਾਗ ਸਿੰਘ ਨੇ,
ਤੁਮ ਆਪਣੇ ਡੇਰੇ ਤੇ ਨਿਕਲਣ ਨਾ ਦਿਓ.
ਤੂੰ ਆਪਣੇ ਡੇਰੇ ਚੋਂ ਨਾ ਨਿਕਲੀ, ਨੁਕਸਾਨ ਨਾ ਕਰਾ ਲਈ ਆਪਣਾ, ਤੂੰ ਆਪਣੇ ਡੇਰੇ ਦੇ ਵਿਚ ਡਰ ਕੇ ਬੈਠਾ ਰਹੀ.
ਕਿਆ ਜਾਣੋ ਕੋਈ ਹੋਏ ਜੇ ਬਾਤ.
ਕਿਆ ਜਾਣੀ ਉੱਥੇ ਅੱਗੇ ਕੀ ਬਾਤ ਹੋ ਜਾਏ, ਕਿਸੇ ਦੂਜੇ ਦਾ ਗੁੱਸਾ ਤੇਰੇ ਤੇ ਨਾ ਨਿਕਲ ਜਾਏ, ਇਸ ਕਰਕੇ ਤੂੰ ਆਪਣੇ ਡੇਰੇ ਚ ਬੈਠਾ ਰਹੀ.
ਵਿੱਚੋਂ ਹੋ ਤੁਮਰੋ ਘਾਤ.
ਉੱਥੇ ਵਿੱਚੇ ਤੇਰਾ ਘਾਤ ਹੋ ਜਾਏ.
ਦੀਨਾ ਬੇਗ ਤਬ ਯੋਂ ਕਹਿ ਦਿਓ.
ਦੀਨਾ ਬੇਗ ਉਸ ਵੇਲੇ ਬੋਲਿਆ, ਕਹਿਣ ਲੱਗਾ
ਮੈਂ ਅਬ ਤੁਮਰੋ ਸਿੱਖ ਹੋਏ ਰਹੇ ਹੋ.
ਕਹਿੰਦਾ ਜੀ ਖਾਲਸਾ ਜੀ ਮੈਂ ਹੁਣ ਤੁਹਾਡਾ ਸਿੱਖ ਹਾਂ. ਵਡਭਾਗ ਸਿੰਘ ਨੂੰ ਕਹਿੰਦਾ ਬਾਬਾ ਜੀ ਮੈਂ ਤੁਹਾਡਾ ਸਿੱਖ ਹਾਂ.
ਓਡਾ ਸਿੱਖ ਮੈਂ ਤੁਮਰੋ ਪਇਓ.
ਬਾਬਾ ਵਡਭਾਗ ਸਿੰਘ ਕਹਿ ਦਿਓ ਤੂੰ ਕਿਧਰੋਂ ਸਿੱਖ ਲੱਗਦਾ. ਕਹਿੰਦਾ ਜੀ ਮੈਂ ਭੋਡਾ ਰੋਡਾ ਜਿੱਦਾਂ ਦਾ ਇੱਦਾਂ ਦਾ ਹੀ ਸਿੱਖ ਸਮਝ ਲਓ ਆਪਣਾ. ਘੋਰ ਮੋਹਨ ਸੀ ਨਾ, ਕਹਿੰਦਾ ਰੋਡਾ ਭੋਡਾ ਜਿੱਦਾਂ ਦਾ ਹੈ ਮੈਨੂੰ ਇੱਦਾਂ ਦਾ ਹੀ ਸਿੱਖ ਸਮਝ ਲਓ.
ਜਿਮ ਚਾਹੋ ਤਿਮ ਹੀ ਰੱਖ ਲਿਓ.
ਤੁਹਾਨੂੰ ਚਾਹੇ ਉਸੇ ਤਰ੍ਹਾਂ ਮੈਨੂੰ ਰੱਖ ਲਓ.
ਤਬੇ ਖਾਲਸੇ ਹੱਲਾ ਕੀਓ.
ਉਸ ਵਕਤ ਖਾਲਸੇ ਨੇ ਫਿਰ ਜਲੰਧਰ ਤੇ ਹੱਲਾ ਬੋਲਿਆ.
ਬੜੇ ਸੋ ਸ਼ਹਿਰ ਕਤਲ ਯੋ ਕੀਓ.
ਜਦੋਂ ਖਾਲਸਾ ਜਲੰਧਰ ਸ਼ਹਿਰ ਚ ਵੜਿਆ, ਜਿੰਨੇ ਕਾਬਲੀ ਸਨ ਹੋਰ ਪਠਾਨ ਗਿਲਜੇ ਸਨ, ਬੜੇ ਕਤਲ ਹੋਏ.
ਬੋਦੀ ਵਾਲੇ ਦੇਵੇ ਛਾੜ.
ਬਸ ਫਿਰ ਉਹ ਬਚੇ ਜਿਹੜੇ ਬੋਦੀ ਵਾਲੇ ਸਨ, ਜਿਨ੍ਹਾਂ ਦੇ ਗਲਾਂ ਚ ਜਨੇਊ ਪਾਏ ਹੋਏ ਸਨ.
ਬਿਨ ਬੋਦੀ ਤਿਸ ਦੇਵੇ ਕਾਟ.
ਜਿਹੜਾ ਬੋਦੀ ਤੋਂ ਬਿਨਾ ਨਜ਼ਰ ਆਇਆ ਉਹ ਤਾਂ ਕੱਟ ਦਿੱਤਾ ਗਿਆ, ਵੱਢ ਦਿੱਤਾ ਗਿਆ.
ਦੋਹਰਾ ਵਡਭਾਗ ਸਿੰਘ ਥੀ ਜਿਮ ਕਈ ਸੋਈ ਖਾਲਸੇ ਕੀਨ.
ਜਿਵੇਂ ਵਡਭਾਗ ਸਿੰਘ ਨੇ ਕਿਹਾ ਸੀ ਖਾਲਸੇ ਨੇ ਉਸੇ ਤਰ੍ਹਾਂ ਕੀਤਾ.
ਗੋਰੋਂ ਕੱਟ ਨਾਸਰ ਅਲੀ ਤਿਮੈ ਸੂਰ ਮੁਖ ਦੀਨ.
ਕਹਿੰਦੇ ਮੜੀ ਦੇ ਵਿੱਚੋਂ ਕਬਰ ਦੇ ਵਿੱਚੋਂ ਕੱਢਿਆ ਨੂੰ ਬਾਹਰ, ਨਾਸਰ ਅਲੀ ਦੀ ਲਾਸ਼ ਨੂੰ, ਉਹਦੀ ਲਾਸ਼ ਬਾਹਰ ਕੱਢ ਕੇ ਉਹਦੇ ਮੂੰਹ ਵਿੱਚ ਪਹਿਲਾਂ ਸੂਰ ਦਾ ਮਾਸ ਪਾ ਕੇ ਫਿਰ ਉਹਦੀ ਜਿਹੜੀ ਲਾਸ਼ ਸੀ ਉਹਨੂੰ ਫੂਕਿਆ, ਏਦਾਂ ਵਿਭਾਗ ਸਿੰਘ ਨੇ ਥੰਮ ਸਾਹਿਬ ਦਾ ਜਿਹੜਾ ਬਦਲਾ ਸੀ ਉਹ ਜਲੰਧਰ ਵਾਸੀਆਂ ਤੋਂ ਲਿਆ ਹੈ।
ਕਿਉਂ ਭਾਈ ਮੁਗਲ ਪਠਾਣੀ ਸ਼ੇਖ ਸੈਦਾਣੀ,
ਹਾਂਜੀ
ਸਰੂਪ ਸਿੰਘ ਇੱਕ ਬਾਮਨ ਸਿੱਖ।
ਖਾਲਸਾ ਜੀ ਇੱਥੋਂ ਆ ਚਨਾਰ ਥਲ ਆਪਣੇ ਨੇੜੇ ਹੈ ਸਰਹੰਦ ਦੇ, ਇੱਥੋਂ ਦਾ ਇੱਕ ਸਿੰਘ ਸੀ ਬ੍ਰਾਹਮਣ, ਇਹਦਾ ਨਾਂ ਸੀ ਸਰੂਪ ਸਿੰਘ।
ਚਰਨਾਥ ਲਮੋ ਜਨਮਿਓ ਦੇਖ,
ਚਨਾਰ ਥਲ ਦਾ ਰਹਿਣ ਵਾਲਾ ਸੀ, ਉਥੋਂ ਦਾ ਵਾਸੀ ਸੀ।
ਬਡਭਾਗ ਸਿੰਘ ਜੀ ਥੀਓ ਕਈ,
ਬਡਭਾਗ ਸਿੰਘ ਦਾ ਇਹ ਮੁਰੀਦ ਬਣ ਗਿਆ ਤੇ ਵਡਭਾਗ ਸਿੰਘ ਨੇ ਇਹਨੂੰ ਇਹ ਗੱਲ ਕਹੀ ਸੀ।
ਜਲੰਧਰੋਂ ਤੁਰਕਨੀ ਰੱਖੋ ਸਿੱਖ ਸਹੀ,
ਆਖਿਆ ਕਿ ਜਿਹੜਾ ਇਸ ਜਲੰਧਰ ਦੇ ਵਿੱਚ ਕੁਝ ਤੁਰਕਣੀਆਂ ਸਨ ਜਿਨ੍ਹਾਂ ਦੇ ਘਰ ਵਾਲੇ ਮਾਰੇ ਗਏ, ਕਹਿੰਦੇ ਇਹਨਾਂ ਨੂੰ ਜੇ ਤੁਸੀਂ ਪ੍ਰਣਾ ਲਓਗੇ।
ਜਲੰਧਰੋਂ ਤੁਰਕਨੀ ਸਿੱਖ ਰੱਖੇ ਜੋ,
ਉਹ ਸਿੱਖ ਰਹੇਗਾ ਉਹਦੀ ਸਿੱਖੀ ਪਤਤ ਨਹੀਂ ਹੋਵੇਗੀ।
ਐਤੇ ਉੱਥੇ ਮੈਂ ਵਾਲੀ ਹੋ,
ਉਹਦੇ ਵਿੱਚੋਂ ਇਹ ਜਿਹੜਾ ਸੀ ਸਰੂਪ ਸਿੰਘ ਇਹਨੇ ਉੱਥੇ ਦੀ ਇੱਕ ਤੁਰਕਣੀ ਦੇ ਨਾਲ ਵਡਭਾਗ ਸਿੰਘ ਦਾ ਵਚਨ ਮੰਨ ਕੇ ਸ਼ਾਦੀ ਵੀ ਕਰਾ ਲਈ ਸੀ, ਜੋ ਚਨਾਰ ਥਲ ਦਾ ਰਹਿਣ ਵਾਲਾ ਸੀ। ਵੈਸੇ ਖਾਲਸੇ ਨੂੰ ਹੁਕਮ ਹੈ ਤੁਰਕਣੀ ਸੰਗ ਤਾਂ ਖਾਲਸੇ ਨੇ ਕਤਈ ਨਹੀਂ ਕਰਨਾ, ਔਰ ਇਸ ਪ੍ਰਕਾਰ ਦੀ ਖਾਲਸੇ ਦੀ ਰਹਿਤ ਮਰਿਆਦਾ ਪਰ ਇਸਤਰੀ ਦੇ ਨੇੜ ਨਹੀਂ ਜਾਣਾ। ਤੁਰਕਣੀ ਸੰਗਤ ਨਾਲ ਵੀ ਤੁਰਕਣੀ ਹੋਵੇ ਜਾਤੀ ਕਰਕੇ ਧਰਮ ਕਰਕੇ ਉਹਦੇ ਨਾਲ ਖਾਲਸੇ ਨੇ ਆਨੰਦ ਵੀ ਨਹੀਂ ਪੜਾਉਣੇ, ਚਾਹੇ ਉਹ ਗੁਰਮਤ ਮਰਿਆਦਾ ਮੁਤਾਬਕ ਵਿਆਹ ਵੀ ਹੋਵੇ ਉਹ ਨਹੀਂ ਕਰਾਉਣਾ ਤੁਰਕਣੀ ਦੇ ਨਾਲ ਜਦੋਂ ਤੱਕ ਉਹ ਤੁਰਕਣੀ। ਹਾਂ ਜੇ ਉਹ ਸਿੱਖ ਬਣ ਜਾਏ ਗੁਰੂ ਘਰ ਦੀ ਸ਼ਰਨ ਵਿੱਚ ਆ ਜਾਏ, ਪਰ ਫਿਰ ਵੀ ਉਹਨਾਂ ਦੇ ਅੰਦਰ ਤੁਰਕ ਪੁਣੇ ਦੀ ਜਿਹੜੀ ਅੰਸ਼ ਹੈ ਉਹ ਰਹਿ ਹੀ ਜਾਂਦੀ ਹੈ। ਇਹ ਖਾਲਸੇ ਦੀ ਮਰਿਆਦਾ ਸੀ, ਪਰ ਉਹਨਾਂ ਵਿੱਚੋਂ ਉਸ ਸਮੇਂ ਕੁਝ ਕੁ ਜਿਹੜੇ ਸਿੰਘ ਸਨ ਉਹ ਵਡਭਾਗ ਸਿੰਘ ਦੇ ਆਖੇ ਲੱਗ ਕੇ ਉਹਨਾਂ ਨੇ ਕੁਝ ਤੁਰਕਣੀਆਂ ਨਾਲ ਉਦੋਂ ਸ਼ਾਦੀ ਵੀ ਕਰਵਾ ਲਈ। ਆਖਿਆ ਵਡਭਾਗ ਸਿੰਘ ਨੇ ਕਿ ਉਹ ਸਿੱਖ ਰਹੇਗਾ, ਪਰ ਖਾਲਸੇ ਦੀ ਇਹ ਮਰਿਆਦਾ ਰਹੀ ਹੈ ਕਿ ਖਾਲਸਾ ਆਪਣੇ ਕਰੈਕਟਰ ਕਰਕੇ ਕਿਰਦਾਰ ਕਰਕੇ ਉੱਚਾ ਤੇ ਸੁੱਚਾ ਰਿਹਾ। ਉਹਨਾਂ ਨੇ ਮਲੇਛਾਂ ਵਾਲੀ ਬਿਰਤੀ ਅਖਤਿਆਰ ਨਹੀਂ ਕੀਤੀ ਤੇ ਜਿਵੇਂ ਉਸ ਵਕਤ ਸਾਰੇ ਸਿੰਘ ਜਲੰਧਰ ਤੇ ਹਮਲਾ ਕਰਕੇ ਜਲੰਧਰ ਤੇ ਫਤਿਹ ਕਰਕੇ ਉੱਥੋਂ ਅੱਗੇ ਵਧੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।